और लड़ीवार जो कथा आरंभ है श्रवण करने वास्ते गुरु महाराज के पावन चरणों में नमस्कार करते हुए अपनी श्रद्धा रूपी भेट अर्पण करने तो बाद महाराज के पावन दरबार में सज के विचार सुनने वास्ते बड़े उत्साह के नाल संगत विच सवाए मान हो रहे हो। बावन अखरी बाणी जो कबीर साहब की रचना द्वारा उस विचों विचार सरवण करने हैं। धन धन साहेब श्री गुरु अर्जन देव जी महाराज जी ने भी माता गंगा जी की बेनती तो ये बावन अखरी नाम की जो बाणी उपदेश रूप में बख्शिश की है, जो सुखमनी साहब तो पहला बाणी आती है, तो दूसरा स्थान भगत बाणी विचों भगत कबीर साहब जी भी कृपालता करते हैं, क्योंकि सारा जो उपदेश है ये अभेद स्वरूप है। गुरचेले की कोई भेदता वाली गल नहीं, संतां की बाणी है, भगतां की बाणी है, गुरु साहब की बाणी है, उन्हें ही महापुरखों को ही सत्कार प्यार मिलिया। जो आशा गुरु महाराज के सिद्धांत के नाल मेल खा रहा है, सो ये बावन अखर जो है, बावन अखर जो रहे आन सत्यान अखर एक पछाण, एक अखर नूं लै के एक अखरी व्याख्या की है। उहदे अंदर बड़े नरोए भाव जड़े है वो रखे हुए है। अज जो आपां विचार करना है वो बाबा अखर है, बाबा है, मम्मा है, कल इसे तरह ही ते ददा अखर सी, इस तरह फफा अखर वगैरह, इन्हों के उपर जी विचार से वो सरवण की सी। जिस तरह ये अवस्था रूपी फाड़ियाँ है और जो तुरिया पद की अवस्था है, जो उन्होंने प्राप्त कर लगा फिर तिना देहां का स्थूल है, सूखमिया के कारण दे है। इन्हों के अध्यास नंकमे ने फिर फाड़ दिता है, देहास परम तो विरती उपर उठ के अग्ञान अवस्था तो जो आत्म चेतन सत्ता वो फिर भेद अवस्था हो जाती है। तो फिर इस तरह धर्म राजे का जोड़ा हिसाब किताब है वो भी पाड़िया जाता, भाव लेखा जोता मुक जाता। कल विचार आप सारे सरवण कीतिया सन, आओ अगले विचार सरवण करने वास्ते गुरु साहब के पावन चरणों में जुड़िए। मन विरति की एकाग्रता वास्ते, रसना की पवित्रता वास्ते गज के बोलो सतनाम
श्री वाहिगुरु जी। बाबा बिंद है बिंद मलावा,
बबे अखर द्वारा कृपालता करते हैं। बाबा बिंद है बिंद मलावा, बिंद है ओम जीव है, जदों जीव ਤੇ ਦੂਸਰਾ ਹੈ ਈਸ਼ਰ। ਜਦੋਂ ਇਹ ਜੀਵ ਉਸ ਨਿਰੰਕਾਰ ਦੀ ਬੰਦਗੀ ਕਰਦਾ ਹੈ, ਬੰਦਗੀ ਦੇ ਪ੍ਰਤਾਪ ਦੇ ਨਾਲ ਇਹਦੇ ਅੰਦਰੋਂ ਜਿਤਨੇ ਦੋਸ਼ ਵਿਕਾਰ ਹੈ ਉਹ ਨਿਵਰਤ ਹੋ ਜਾਂਦੇ ਆ। ਫਿਰ ਜੋ ਬਿੰਦ ਸਰੂਪੀ ਪਰਮੇਸ਼ਰ ਹੈ ਇਹਦੇ ਹਿਰਦੇ ਦੀ ਸ਼ੁੱਧੀ ਜਾਣ ਕੇ ਇਹਨੂੰ ਆਪਣੇ ਨਾਲ ਮਿਲਾ ਲੈਂਦਾ, ਉਹ ਭੇਦ ਕਰ ਲੈਂਦਾ। ਜਦੋਂ ਉਸਨੂੰ ਜਾਣਨ ਵਾਲਾ ਪਛਾਣਨ ਵਾਲਾ ਬਣ ਜਾਂਦਾ, ਇੱਕ ਤਾਂ ਅੱਖਰ ਹੈ ਜਾਣਨਾ, ਦੂਸਰਾ ਹੈ ਪਛਾਣਨਾ। ਜਿਸ ਤਰ੍ਹਾਂ ਆਪਾਂ ਜਾਣਕਾਰੀ ਲੈਂਦੇ ਹਾਂ ਤੁਹਾਡਾ ਸ਼ੁਭ ਨਾਮ ਕੀ ਹੈ, ਦੋਸਤ ਖਾਨਾ ਕਿਹੜਾ, ਐਡਰੈਸ ਵਗੈਰਾ, ਅਤੇ ਜਦੋਂ ਫਿਰ ਸਨਮੁਖ ਹੋ ਜਾਈਦਾ ਇਹ ਪਛਾਣ ਹੋ ਜਾਂਦੀ ਹੈ। ਤੁਹਾਡੇ ਬਾਰੇ ਫਲਾਣੇ ਨੇ ਦੱਸਿਆ ਸੀ, ਉਸ ਐਡਰੈਸ ਦੁਆਰਾ ਤੁਹਾਡੇ ਕੋਲ ਆਏ ਹਾਂ। ਜਿਹੜੇ ਪਰਸਪਰ ਵਿਚਾਰ ਵਟਾਂਦਰਾ ਹੁੰਦਾ ਫਿਰ ਇੱਕ ਦੂਜੇ ਦੀ ਪਛਾਣ ਹੋ ਜਾਂਦੀ ਹੈ। ਇਸ ਤਰ੍ਹਾਂ ਜਦੋਂ ਗੁਰਬਾਣੀ ਦੀ ਕਥਾ ਵਗੈਰਾ ਸੁਣਦੇ ਹਾਂ ਇਹ ਪਰਮਾਤਮਾ ਸੰਬੰਧੀ ਜਾਣਕਾਰੀ ਮਿਲਦੀ ਹੈ, ਅਤੇ ਜਦੋਂ ਫਿਰ ਜੋ ਬਚਨ ਦੱਸੇ ਹੈ ਉਹਨਾਂ ਦੀ ਕਮਾਈ ਕਰਦੇ ਹਾਂ, ਹਿਰਦੇ ਦੀ ਸ਼ੁੱਧੀ ਦੇ ਨਾਲ ਆਤਮਾ ਪਰਮਾਤਮਾ ਸਾਖਿਆਤ ਪਾਰ ਪ੍ਰਤੱਖ ਹੋ ਜਾਂਦੇ ਹੈ, ਫਿਰ ਪਛਾਣ ਹੋ ਜਾਂਦੀ ਹੈ ਕਿ ਜੋ ਬਾਣੀ ਨੇ ਜਿਵੇਂ ਦੱਸਿਆ ਸੀ ਇਹ ਤਾਂ ਉਸੇ ਤਰ੍ਹਾਂ ਦਾ ਸਰੂਪ ਹੈ, ਕੋਈ ਭਿੰਨ ਭੇਦ ਨਹੀਂ। ਇਹ ਬਾਣੀ ਨੇ ਜੋ ਦੱਸਿਆ ਸੀ ਠੀਕ ਹੈ, ਇਹ ਪਛਾਣ ਵੀ ਹੁੰਦੀ ਹੈ, ਕਿਉਂਕਿ ਸੁਣਨੇ ਨਾਲ ਜਾਣਕਾਰੀ ਮਿਲੇਗੀ, ਮੰਨਣ ਦੇ ਅਧਿਆਸਣ ਨਾਲ ਫਿਰ ਉਹਦੀ ਪਛਾਣ ਹੋਏਗੀ। ਕਈ ਸੁਣ ਤੱਕ ਹੀ ਰਹਿ ਜਾਂਦੇ, ਕਮਾਈ ਕਰਦੇ, ਕਮਾਈ ਤੋਂ ਬਿਨਾਂ ਗੱਲ ਸਿੱਧ ਹੁੰਦੀ ਨਹੀਂ। ਇਸ ਵਾਸਤੇ ਕਹਿੰਦੇ ਬਾਬਾ ਬਿੰਦ ਹੈ ਬਿੰਦ ਮਲਾਵਾ, ਬੱਬੇ ਅੱਖਰ ਦੁਆਰਾ ਕਥਨ ਕਰਦੇ ਹੈ। ਜਦੋਂ ਇਸ ਜੀਵ ਨੇ ਅਗਿਆਨ ਦਾ ਤਿਆਗ ਕਰਕੇ, ਇਹ ਜੀਵ ਜਿਹੜਾ ਅਲਪਾਗਿਆ ਉਹ ਸਰਵਾਗਿਆ, ਅਲਪਾਗਤਾ ਅਵਿਦਿਆ ਗਿਆਨ ਕਰਕੇ ਹੈ, ਸਰਵਗਤਾ ਈਸ਼ਵਰ ਦੀ ਮਾਇਆ। ਅਤੇ ਜਦੋਂ ਹੁਣ ਸਰਵਗਤਾ ਵਾਲਾ ਪੱਖ ਛੱਡਿਆ, ਅਲਪਾਗਤਾ ਵਾਲਾ, ਅਤੇ ਆਤਮ ਚੇਤਨ ਸੱਤਾ ਇੱਕੋ ਹੀ ਹੈ, ਫਿਰ ਕਹਿੰਦੇ ਵੀ ਜੀਵ ਨੂੰ ਉਹ ਜਿਹੜਾ ਈਸ਼ਵਰ ਆ ਆਪਣੇ ਵਿੱਚ ਮਿਲਾਵਾ ਅਭੇਦ ਕਰ ਲੈਂਦਾ ਹੈ।
ਬਿੰਦ ਨਾ ਵਿਸਰਨ ਪਾਵਾ,
ਬਿੰਦ ਹੈ ਜਿਹੜਾ ਜੀਵ ਆ, ਜਦੋਂ ਉਸਦੇ ਨਾਲ ਦਾ ਮਿਲਾਪ ਹੋ ਗਿਆ ਉਹ ਵਿਛੜਨਾ ਕਿਉਂ ਪਾਏਗਾ, ਇਹ ਤਾਂ ਵਾਪਸ ਵਿੱਚ ਅਭੇਦ ਹੋ ਗਿਆ। ਇਸ ਤਰ੍ਹਾਂ ਜਿਹੜੀਆਂ ਨਦੀਆਂ ਸਮੁੰਦਰ 'ਚ ਰਲ ਗਈਆਂ ਇਹ ਤਾਂ ਸਮੁੰਦਰ ਰੂਪ ਹੋ ਗਈਆਂ, ਹੁਣ ਮੁੜ ਕੇ ਦੇਖਿਆ ਜਾਏ ਵੀ ਇਹਦੇ 'ਚ ਗੰਗਾ ਜਲ ਕਿਹੜਾ ਹੈ, ਜਮੁਨਾ ਦਾ ਕਿਹੜਾ, ਗੋਮਤੀ ਕਿਹੜੀ ਹੈ, ਸਰਸਤੀ ਕਿਹੜੀ ਹੈ, ਬਿਆਸ ਸਤਲੁਜ ਜਾਂ ਜੇਹਲਮ ਦਾ ਪਾਣੀ ਕਿਹੜਾ, ਰਾਵੀ ਦਾ, ਚਨਾਬ ਦਾ ਕਿਹੜਾ, ਉਹ ਤਾਂ ਫਿਰ ਇਹਨੂੰ ਜੁਦਾ ਕੀਤਾ ਜਾ ਸਕਦਾ, ਇਹ ਤਾਂ ਸਾਰਾ ਸਾਗਰ ਹੀ ਬਣ ਗਿਆ। ਇਸੇ ਤਰ੍ਹਾਂ ਫਿਰ ਭਾਵ ਜੀ ਕਹਿੰਦੇ ਉਹਨਾਂ ਦਾ ਵਿਛੜਾ ਨਹੀਂ ਪੈਂਦਾ, ਭਾਵ ਅਭੇਦ ਸਰੂਪ ਹੋ ਜਾਂਦੇ ਹਨ।
ਬੰਦੋ ਹੋਏ ਬੰਦਗੀ ਗਹਿ,
ਕਹਿੰਦੇ ਫਿਰ ਇਹ ਅਭੇਦਤਾ ਅਤੇ ਮਿਲਾਪ ਕਿਵੇਂ ਹੁੰਦਾ ਹੈ, ਇਹ ਕਿਰਪਾ ਕਰੋ। ਇਹ ਤਾਂ ਠੀਕ ਹੈ ਅਤੇ ਮਿਲ ਕੇ ਅਭੇਦ ਹੋ ਜਾਂਦੇ ਹੈ। ਕਹਿੰਦੇ ਜਿਹੜਾ ਬੰਦਾ ਆ ਇਹ ਫਿਰ ਬੰਦਕ ਦਾਸ ਬਣ ਕੇ ਉਹਦੀ ਬੰਦਗੀ ਕਰੋ। ਇਹ ਫਿਰ ਬੰਦੇ ਦਾ ਕੀ ਕੰਮ ਹੈ, ਬੰਦੇ ਦਾ ਕੰਮ ਹੈ ਬੰਦਗੀ ਵਾਸਤੇ ਆਇਆ, ਬੰਦਗੀ ਵਾਸਤੇ ਤੇ ਇਹਨੂੰ ਮਨੁੱਖ ਜਨਮ ਦਿੱਤਾ, ਜਦੋਂ ਇਹ ਮਾਤਾ ਦੇ ਉਦਰ ਵਿੱਚ ਸੀ ਅਤੇ ਉਸ ਵੇਲੇ ਅਤੇ ਇਹ ਸੀਸ ਪਰਨੇ ਸੀ ਅਤੇ ਗ੍ਰੰਥਕਾਰ ਦੱਸਦੇ ਆ ਸਿਆਣੇ ਮਹਾਂਪੁਰਖ ਇਹਨੂੰ ਕਈ ਜਨਮਾਂ ਦੀ ਸੋਝੀ ਹੁੰਦੀ ਹੈ। ਬਾਤ ਗਰਮ ਹੈ ਆਪਣ ਸਿਮਰਨ ਦੇ ਤਹਿਤ ਮੁਰਾਕਨ ਹਾਰੇ ਸਿਮਰਨ ਦੀ ਬਰਕਤ ਨੇ ਜਠਰਾਗ ਨੇ ਸਾਰਾ ਭਸਮਾ ਭੂਤ ਕਰਦੀ ਹੈ। ਇਹਦੀ ਰੱਖਿਆ ਕੌਣ ਕਰਦਾ? ਉਹ ਸਿਮਰਨ ਦੀ ਬਰਕਤ ਨਾਲ ਹੀ ਹੁੰਦੀ ਹੈ। ਉੱਥੇ ਫਿਰ ਅਰਦਾਸ ਕਰ ਰਿਹਾ ਕਿ ਮੈਨੂੰ ਇਹ ਸੰਗੀਨ ਕੋਠੀ ਇਹ ਗੰਦ ਮਲ ਮੂਤਰ ਤੋਂ ਬਾਹਰ ਕੱਢੋ ਕਿ ਮੈਂ ਤੇਰਾ ਸਵਾਸ ਸਵਾਸ ਜਨਮ ਤਾਰ ਕੇ ਸਿਮਰਨ ਕਰਾਂਗਾ। ਪਰ ਹੋਇਆ ਉਲਟ, ਵਿੱਚੋਂ ਗਰਭ ਨਿਕਲ ਆਇਆ ਨਾਮ ਵਸਾਰ ਦੁਨੀ ਚਿਤ ਲਾਇਆ। ਫਿਰ ਤਾਂ ਜਨਮ ਤੋਂ ਬਾਅਦ ਲਾਗਤ ਪਵਨ ਕਸਮ ਬਿਸਰਾਇਓ, ਐਸਾ ਹਵਾ ਦਾ ਬੁੱਲਾ ਮਾਇਆ ਦਾ ਪਿਆ ਉਹਨੂੰ ਭੁਲਾ ਦਿੱਤਾ। ਫਿਰ ਲਿਵ ਛੁੜਕੀ ਲੱਗੀ ਕ੍ਰਿਸ਼ਨਾ ਮਾਇਆ ਅਮਰ ਵਰਤਾਇਆ, ਲਿਵ ਵੀ ਟੁੱਟ ਗਈ ਅਤੇ ਮਾਇਆ ਨੇ ਆਪਣਾ ਅਮਰ ਹੁਕਮ ਵਰਤਾ ਦਿੱਤਾ ਅਤੇ ਸਾਰੀ ਭਜਨ ਆਟ ਇੱਧਰੇ ਹੀ ਸ਼ੁਰੂ ਹੋ ਗਈ। ਮਾਲਕ ਨੂੰ ਪਰਮਾਤਮਾ ਨੂੰ ਭੁਲਾ ਦਿੱਤਾ ਅਤੇ ਬਿਰਲੇ ਆ ਜਿਹਨਾਂ ਦੇ ਕੋਈ ਪੁੰਨ ਕਰਮ ਹੈ ਉਹ ਤਾਂ ਚੇਤੇ ਰਾਜੇ ਹੈ ਅਤੇ ਬਾਕੀ ਸੰਸਾਰ ਦੀ ਤੇ ਐਸੀ ਦਸ਼ਾਈ ਦੱਸ ਰਹੇ। ਇਸ ਵਾਸਤੇ ਕਹਿੰਦੇ ਬੰਦਾ ਹੋਏ ਸੋ ਬੰਦਗੀ ਗਹਿ। ਬੰਦਾ ਉਹ ਆ ਜਿਹੜਾ ਬੰਦਗੀ ਦੇ ਰਸਤੇ ਨੂੰ ਗਹਿ ਮਿਹਨੇ ਗ੍ਰਹਿਣ ਕਰੇ, ਇਹਨੂੰ ਪਕੜ ਲਵੇ, ਇਸ ਰਸਤੇ ਨੂੰ ਫੜ ਲੈਣਾ ਕਰੇ।
ਬੰਦਕ ਹੋਏ ਬੰਦ ਸੁਧ ਲਹਿ।
ਬੰਦਕ ਮੈਨੇ ਦਾਸ ਬਣ ਕੇ ਤੁਰੇ। ਹੁਣ ਇੱਥੇ ਪ੍ਰਸ਼ਨ ਕੀਤਾ ਗਿਆ, ਇਹ ਤਾਂ ਬੰਦਗੀ ਕਰਨ ਲੱਗ ਪਿਆ ਅਤੇ ਤੇਰੇ ਦਾ ਵਿਹਾਰ ਕਿਵੇਂ ਚੱਲੇਗਾ? ਖਾਣਾ ਪੀਣਾ ਪਹਿਨਣਾ ਹੋਰ ਵਿਹਾਰ ਬੜੇ ਹੈਗੇ ਹੈ। ਪਸ਼ੂ ਪੰਛੀਆਂ ਦੀ ਤਾਂ ਕਿਰਿਆ ਕੁਦਰਤੀ ਉਸ ਤਰ੍ਹਾਂ ਦੀ ਹੈ, ਸੁਭਾਵਕ ਜਿਹੀ ਹੈ। ਬੰਦੇ ਵਾਸਤੇ ਤਾਂ ਬੜਾ ਕੁਛ ਹੈ ਕਰਨਾ ਕਰਾਉਣਾ ਪੈਂਦਾ, ਫਿਰ ਇਹ ਕਿਵੇਂ ਚੱਲੇਗਾ? ਕਹਿੰਦੇ ਇਹ ਬੰਦਕ ਹੋਏ ਦਾਸ ਬਣ ਕੇ ਜਦੋਂ ਬੰਦਗੀ ਕਰੇਗਾ ਨਾ, ਬੰਦ ਸੁਧ ਲੈ। ਬੰਦ ਮੈਨੇ ਸੰਬੰਧੀਆਂ ਦੀ ਨਿਆਈ, ਜਿਹੜਾ ਨਿਰੰਕਾਰ ਪਰਮੇਸ਼ਰ ਹੈ ਉਹ ਇਹਦੀ ਖਬਰ ਲਏਗਾ, ਉਹ ਸਾਰਾ ਇਹਦਾ ਇੰਤਜ਼ਾਮ ਫਿਰ ਉਹ ਆਪ ਕਰਦਾ। ਜਦੋਂ ਫਿਰ ਉਹਦਾ ਦਾਸ ਬਣ ਗਿਆ ਫਿਰ ਤਾਂ ਇਹਨੂੰ ਆਪਣੇ ਵਾਸਤੇ ਸੋਚਣਾ ਹੀ ਨਹੀਂ ਪੈਂਦਾ, ਇਹਦੇ ਸਾਰੀ ਜ਼ਿੰਮੇਵਾਰੀ ਉਸ ਦੀ ਹੋ ਗਈ ਨਾ। ਜਦੋਂ ਉਹਦੀ ਬੰਦਗੀ ਕਰਾਂਗੇ, ਕਿਉਂਕਿ ਉਹਦੀ ਬੰਦਗੀ ਕਰਨੀ ਇਹਦੇ ਨੂੰ ਵੱਡੀ ਕਿਰਤ ਕਿਹੜੀ ਹੈ? ਇਹ ਤਾਂ ਬਹੁਤ ਵੱਡੀ ਕਿਰਤ ਹੈ। ਇਸ ਵਾਸਤੇ ਬੰਦਕ ਹੋਏ ਜਦੋਂ ਇਹ ਦਾਸ ਬਣ ਜਾਏਗਾ, ਬੰਦ ਸੁਧ ਲਹਿ, ਉਹ ਫਿਰ ਪਰਮੇਸ਼ਰ ਜਿਹੜਾ ਜਿਵੇਂ ਸੰਬੰਧੀ ਦੀ ਖਬਰ ਲੈਂਦਾ ਨਾ, ਉਹਨਾਂ ਉਹ ਠੀਕ ਠਾਕ ਆ, ਕੋਈ ਲੋੜ ਤਾਂ ਨਹੀਂ, ਲੋੜਿਆ ਅਤੇ ਮਾਇਆ ਲੈ ਲਓ, ਬੁੱਤਾ ਸਾਰ ਲਓ ਅਤੇ ਜਦੋਂ ਮਰਜ਼ੀ ਦੇ ਦੋ ਦਿਓ, ਇੱਕ ਦੂਜੇ ਦੀ ਖਬਰ ਸਾਰ ਆਉਂਦੇ ਨਾ। ਇਸੇ ਤਰ੍ਹਾਂ ਹੀ ਫਿਰ ਜਦੋਂ ਬੰਦਕ ਦਾਸ ਬਣ ਕੇ ਉਸ ਦੀ ਬੰਦਗੀ ਕਰੇਗਾ, ਬੰਦ ਸੁਧ ਲਹਿ, ਉਹ ਜਿਹੜਾ ਪਰਮੇਸ਼ਰ ਹੈ ਉਹ ਇਹਦਾ ਸੰਬੰਧੀ ਬਣ ਕੇ ਨਾ ਇਹਦੀ ਖਬਰ ਲਹੇਗਾ, ਖਬਰਸਾਰ ਰੱਖੇਗਾ ਕਿ ਸੁਨਾ ਭਾਈ ਤੈਨੂੰ ਕੋਈ ਲੋੜ ਤਾਂ ਨਹੀਂ। ਜਿਵੇਂ ਬਾਬਾ ਫਰੀਦ ਸਾਹਿਬ ਬੰਦਗੀ ਕਰਦੇ ਸੀ ਨਾ, ਘਰ ਦੇ ਵਿੱਚ ਫਿਰ ਕੋਈ ਘਿਓ ਦੀ ਖੰਡ ਵਗੈਰਾ ਸੀਦਾ ਵਗੈਰਾ ਜੋ ਚੀਜ਼ਾਂ ਜ਼ਰੂਰਤਾਂ ਹੁੰਦੀ ਹੈ, ਜਿਹਨਾਂ ਚੀਜ਼ਾਂ ਦੀਆਂ ਜ਼ਰੂਰਤਾਂ ਹੁੰਦੀਆਂ, ਉਹ ਮਾਤਾ ਦੇ ਮਨ 'ਚ ਪੁਰਨਾ ਹੋ ਗਿਆ ਕਿ ਫਰੀਦ ਸਾਹਿਬ ਤਾਂ ਬੰਦਗੀ 'ਚ ਰਹਿੰਦੇ ਆ, ਇਹਨਾਂ ਦੇ ਸ਼੍ਰੀ ਪਿਤਾ ਜੀ ਚੱਲ ਵਸੇ ਹੈ, ਹੁਣ ਕਿਵੇਂ ਚੱਲੇਗਾ ਵਿਹਾਰ? ਕਿਉਂਕਿ ਹੁਣ ਤਾਂ ਪੇਟ ਤਾਂ ਹਰ ਵੇਲੇ ਮੰਗਦਾ ਨਾ, ਸਵੇਰੇ ਛਕਿਆ, ਸ਼ਾਹ ਵੇਲੇ ਫੇਰਿਆ, ਦੁਪਹਿਰੇ ਫੇਰਿਆ, ਤੀਸਰੇ ਪੈਰ ਸ਼ਾਮ ਨੂੰ ਫੇਰਿਆ, ਵਿਆਹ ਦਾ ਵੀ ਤਰਨਾ ਕਰਾਉਣਾ ਪੈਂਦਾ ਤੇ ਉਹ ਮਾਤਾ ਜੀ ਦੇ ਮਨ ਚ ਤੁਰਨਾ ਬਣ ਗਿਆ ਤੇ ਹੁਣ ਇਹ ਤਾਂ ਉਹਨਾਂ ਨਾਲ ਭੇਦ ਸਰੂਪ ਹੋ ਕੇ ਬੰਦਗੀ ਕਰ ਰਹੇ ਹੈ ਤੇ ਫਿਰ ਪਰਮੇਸ਼ਰ ਤਾਂ ਫਿਰ ਸੁੱਧ ਲੈਂਦਾ ਕਿ ਨਹੀਂ ਉਹ ਸਰੂਪ ਧਾਰਿਆ ਤੇ ਸਾਰੀ ਤਰ੍ਹਾਂ ਦਾ ਰਾਸ਼ਨ ਪਾਣੀ ਬੇਅੰਤੇ ਬੇਅੰਤ ਹਾਜ਼ਰ ਹੋ ਗਿਆ, ਕਿਸੇ ਰੂਪ ਚ ਆ ਕੇ ਹਾਜ਼ਰ ਕਰ ਗਏ। ਫਰੀਦ ਸਾਹਿਬ ਜੀ ਆਏ, ਕਹਿਣ ਲੱਗੇ ਮੈਂ ਤੇ ਇਸ ਤਰ੍ਹਾਂ ਸੰਕਲਪ ਕੀਤਾ ਸੀ, ਤੁਸੀਂ ਕਿਹਨਾਂ ਨੂੰ ਭੇਜਿਆ? ਇੱਕ ਬੜਾ ਸ਼ਾਹੂਕਾਰ ਆਇਆ ਤੇ ਮੈਂ ਤਾਂ ਥੋੜ੍ਹਾ ਥੋੜ੍ਹਾ ਮੰਗਿਆ ਸੀ ਸਿੱਧਾ, ਇਹ ਤਾਂ ਬੇਅੰਤੇ ਬੇਅੰਤ ਰੱਖ ਗਿਆ। ਕਹਿਣ ਲੱਗੇ ਮਾਤਾ ਜੀ, ਉਹ ਖੁਦਾ ਦੇ ਕੁੱਪੇ ਵੀ ਬੜੇ ਬੜੇ ਹੁੰਦੇ ਆ, ਜਿੱਡਾ ਵੱਡਾ ਉਹ ਆਪ ਆ ਨਾ, ਉਹਦੇ ਵਰਤਾਰੇ ਵੀ ਵੱਡੇ ਹੀ ਹੁੰਦੇ ਆ। ਸੋ ਇਸ ਵਾਸਤੇ ਜਦੋਂ ਬੰਦਕ ਉਹਦਾ ਦਾਸ ਬਣ ਜਾਂਦਾ ਤੇ ਬੰਦ ਸੁੱਧ ਲਹਿ, ਫਿਰ ਉਹ ਸੰਬੰਧੀਆਂ ਦੀ ਨਿਆਏ ਆਪਣੇ ਦਾਸਾਂ ਦੀ ਸੁੱਧ ਖਬਰ ਲੈਂਦਾ ਹੈ।
ਪੱਬਾ ਭੇਦੈ ਭੇਦ ਮਲਾਵਾ।
ਹੁਣ ਇੱਕ ਇੱਕ ਅੱਖਰੀ ਵਿਆਖਿਆ ਦੇ ਵਿੱਚ ਕਿਤਨੀ ਗੰਭੀਰਤਾ ਰੱਖੀ ਹੈ, ਕਮਾਲ ਕੀਤੀ ਹੋਈ ਹੈ। ਇਹਨੂੰ ਕਹਿੰਦੇ ਨੇ ਕੁਝੇ ਵਿੱਚ ਸਮੁੰਦਰ ਬੰਦ ਕਰਨਾ, ਥੋੜ੍ਹੇ ਅੱਖਰਾਂ ਵਿੱਚ ਬਹੁਤ ਵੱਡਾ ਬਚਨ ਕਹਿ ਜਾਣਾ। ਇਹ ਮਹਾਂਪੁਰਖਾਂ ਦੇ ਅਨੁਭਵੀ ਲੋਕਾਂ ਦੇ ਬਚਨ। ਆਮ ਜਿਹੜਾ ਮੂਰਖ ਆ ਉਹ ਕਹਾਣਾ ਬੜਾ ਲੰਮਾ ਪਾ ਲੂਗਾ ਤੇ ਉਹਦੇ ਵਿੱਚ ਗਿਆਨ ਦੀ ਗੱਲ ਬੜੀ ਘੱਟ ਹੁੰਦੀ ਹੈ। ਜਿਹੜੇ ਸਿਆਣੇ ਪੁਰਖ ਮਹਾਂਪੁਰਖ ਆ, ਬਚਨ ਥੋੜ੍ਹਾ ਅਤੇ ਵਿਚਾਰ ਵੱਡੀ ਹੁੰਦੀ ਹੈ। ਉਹ ਕਈ ਵਾਰੀ ਐਸਾ ਆਰਾਮ ਕਹਾਣਾ ਕਈ ਪਾਉਣਗੇ, ਇਹ ਪਤਾ ਹੀ ਨਹੀਂ ਲੱਗਦੇ ਵੀ ਕਹਿਣਾ ਚਾਹੁੰਦਾ ਕੀ ਹੈ। ਐਵੇਂ ਟਾਈਮ ਵੇਸਟ ਕਰਨਗੇ, ਗੱਲ ਮੁੱਕਣੀ ਨਹੀਂ ਦੇਣਗੇ। ਪਰ ਜਿਹੜੇ ਮਹਾਂਪੁਰਖ ਆ ਪਹਿਲਾਂ ਬਚਨ ਕਰਦੇ ਹੀ ਘੱਟ ਆ, ਜੇ ਕਿਤੇ ਮੌਜ ਵਿੱਚ ਆ ਜਾਣ ਤੇ ਫਿਰ ਬਚਨ ਬੜੇ ਕੀਮਤੀ ਹੁੰਦੇ ਆ, ਬੜੇ ਲਾਭਦਾਇਕ ਕਲਿਆਣਕਾਰੀ। ਤੇ ਥੋੜ੍ਹੇ ਸ਼ਬਦਾਂ ਵਿੱਚ ਹੀ ਅਗਲੇ ਦਾ ਘਰ ਪੂਰਾ ਕਰ ਦਿੰਦੇ। ਦੇਖੋ ਬੱਬੇ ਅੱਖਰ ਦੁਆਰਾ ਕਿਹਾ ਸੀ ਗੰਭੀਰ ਵਿਚਾਰ ਦੇਵੇ, ਬਾਬਾ ਭੇਦ ਹੈ ਭੇਦ ਮਲਾਵਾ। ਬੱਬੇ ਅੱਖਰ ਦੁਆਰਾ ਕਥਨ ਕਰਦੇ ਹੈ ਕਿ ਭੇਦ ਹੈ ਭੇਦ ਮਲਾਵਾ। ਇਹ ਜਿਹੜਾ ਪੰਜ ਪ੍ਰਕਾਰ ਦਾ ਭੇਦ ਆ ਤੇ ਜਦੋਂ ਇਹਨੂੰ ਕੱਟ ਦਿਆਂਗੇ, ਇੱਕ ਤਾਂ ਈਸ਼ਵਰ ਜੀਵ ਦਾ ਭੇਦ ਆ, ਦੂਜਾ ਬ੍ਰਹਮ ਜੀਵ ਦਾ ਭੇਦ ਆ, ਤੀਜਾ ਪਰਸਪਰ ਜੀਵਾਂ ਦਾ ਭੇਦ ਆ, ਚੌਥਾ ਚੇਤਨ ਜੜ ਦਾ ਭੇਦ ਆ, ਪੰਜਵਾਂ ਜੜ ਜੜ ਦਾ ਭੇਦ ਆ। ਦੇਖੋ ਜੜ ਪੱਥਰ ਵੀ ਆ, ਹੀਰਾ ਵੀ ਜੜ ਆ, ਦੋਵਾਂ ਦੀ ਕੀਮਤ ਦਾ ਫਰਕ ਹੈ ਕਿ ਨਹੀਂ? ਹੀਰਾ ਹਨੇਰੀਰਾ ਪ੍ਰਕਾਸ਼ ਦਿੰਦਾ, ਜਿਹੜਾ ਜੜ ਪੱਥਰ ਉਹ ਪ੍ਰਕਾਸ਼ ਥੋੜ੍ਹੀ ਦਿੰਦਾ। ਇਸ ਤਰ੍ਹਾਂ ਹੁਣ ਜਿਵੇਂ ਦਰਖਤ ਪੱਥਰ ਨਾਲੋਂ ਚੇਤਨ ਆ, ਉਹਦਾ ਵੀ ਪੱਥਰ ਦਾ ਅਤੇ ਦਰਖਤ ਦਾ ਭੇਦ ਆ। ਅਤੇ ਫਿਰ ਦਰਖਤ ਨਾਲੋਂ ਪਸ਼ੂ ਪੰਛੀ ਆ, ਚੇਤਨ ਆ, ਦਰਖਤ ਉੱਡ ਨਹੀਂ ਸਕਦਾ ਇੱਕ ਜਗ੍ਹਾ ਖਲੋਤਾ। ਫਿਰ ਇਸੇ ਤਰ੍ਹਾਂ ਹੀ ਹੁਣ ਜਿਹੜੇ ਪਸ਼ੂ ਆ ਉਹਨਾਂ ਨਾਲੋਂ ਮਨੁੱਖ ਵਿੱਚ ਚੇਤਨਤਾ ਹੀ ਵਧੇਰੇ ਆ, ਬੁੱਧੀ ਦਾ ਬਲ ਉਹਨਾਂ ਨੂੰ ਵਧੇਰੇ ਆ। ਅਤੇ ਮਨੁੱਖਾਂ ਦੇ ਵਿੱਚੋਂ ਜਿਹੜੇ ਗਿਆਨਵਾਨ ਮਨੁੱਖ ਹੈ, ਜਿਹਨੇ ਪਰਮੇਸ਼ੁਰ ਨੂੰ ਸਾਖਿਆਤ ਕਰ ਲਿਆ, ਉਹਨਾਂ ਦਾ ਤਾਂ ਉਹਨਾਂ ਦਾ ਫਰਕ ਨਹੀਂ, ਉਹਨਾਂ ਦੇ ਵਿਚਾਰਾਂ ਦਾ ਬਹੁਤ ਫਰਕ ਹੈ। ਇਸ ਤਰ੍ਹਾਂ ਚੇਤਨ ਚੇਤਨ ਦਾ ਵੀ ਹੈ, ਚੇਤਨਤਾ ਹੀ ਪੰਛੀਆਂ 'ਚ ਵੀ ਹੈ, ਪਸ਼ੂਆਂ 'ਚ ਵੀ ਹੈ, ਅਤੇ ਇਸ ਤਰ੍ਹਾਂ ਮਨੁੱਖਾਂ 'ਚ ਵੀ ਹੈ। ਅਤੇ ਜਿਹੜੇ ਗਿਆਨਵਾਨ ਆ, ਇਹ ਦੇਖਣ ਨੂੰ ਤਾਂ ਚਾਖਣ ਨੂੰ ਇੱਕੋ ਜਿਹਾ ਲੱਗਦੇ ਆ, ਪਰ ਜਿਹੜੀਆਂ ਵਿਚਾਰਾਂ ਹੈਗੀਆਂ ਉਹਨਾਂ ਦਾ ਬੜਾ ਅੰਤਰ ਹੁੰਦਾ ਹੈ। ਸੋ ਇਸ ਵਾਸਤੇ ਭੱਬੇ ਅੱਖਰ ਦੁਆਰਾ ਕਥਨ ਕਰਦੇ ਆ। ਪੱਬਾ ਭੇਦ ਹੈ ਭੇਦ ਮਲਾਵਾ, ਜਦੋਂ ਕਹਿੰਦੇ ਇਸ ਭੇਦ ਨੂੰ ਜਾਣ ਲਿਆ, ਇਹ ਭੇਦ ਨੂੰ ਭੇਦ ਦਿੱਤਾ, ਖਤਮ ਕਰ ਦਿੱਤਾ, ਕੱਟ ਦਿੱਤਾ, ਅਤੇ ਫਿਰ ਜੀਵ ਈਸ਼ ਦਾ ਭੇਦ ਜਿਹੜੇ ਖਤਮ ਹੋ ਗਿਆ, ਅਤੇ ਨਿਰੰਕਾਰ ਨੇ ਫਿਰ ਇਸ ਨੂੰ ਆਪਣੇ 'ਚ ਮਲਾਵਾ ਮਲਾ ਲਿਆ। ਅਤੇ ਜਿੰਨਾ ਚਿਰ ਸਾਡੇ ਵਿੱਚ ਭੇਦ ਬੁੱਧੀ ਭਰਮ ਬੁੱਧੀ ਹੈ, ਉਹਨਾਂ ਚਿਰ ਤਾਂ ਪਰਮਾਤਮਾ ਦਾ ਮਲਾਪ ਨਹੀਂ ਨਾ ਹੋਣਾ। ਅਤੇ ਜਿਨ੍ਹਾਂ ਦਾ ਭੇਦ ਮਿਟ ਗਿਆ, ਫਿਰ ਤਾਂ ਵਿਧੀ ਚੰਦ ਛੀਨਾ ਗੁਰੂ ਕਾ ਸੀਨਾ ਬਣ ਗਿਆ, ਭੇਦ ਨਹੀਂ ਨਾ ਰਿਹਾ। ਅਤੇ ਜਿੰਨਾ ਚਿਰ ਭੇਦ ਆ, ਉਨਾ ਚਿਰ ਗੁਰੂ ਦਾ ਸੀਨਾ ਕਿਵੇਂ ਬਣੇਗਾ? ਪੈਂਡੇ ਖਾਨ ਨੂੰ ਮਾਂ ਪੇ ਮਰ ਗਏ ਸੀ, ਮਹਾਰਾਜ ਨੇ ਆਪ ਪਾਲਿਆ, ਸ਼ਸਤਰ ਵਸਤਰ ਵਿਦਿਆ ਸਾਰੀ ਦਿੱਤੀ, ਭਗਵਾਨੀ ਵੀ ਦੋ ਸੰਡਿਆਂ ਨੂੰ ਭੇੜ ਕੇ ਮਾਰ ਦਿੰਦਾ ਸੀ, ਇਹਨਾਂ ਬਾਜੂਆਂ 'ਚ ਬਲ ਸੀ ਟਕਰਾ ਦਿੰਦਾ ਸੀ, ਮੋਹਰ ਫੜ ਕੇ ਅੰਗੂਠੇ ਦੇ ਉਂਗਲ ਨਾਲ ਅੱਖਰ ਮੀਟ ਦਿੰਦਾ ਸੀ, ਬੜੇ ਬੜੇ ਪਹਿਲਵਾਨ ਸਾਰੇ ਚਿੱਤ ਕਰਦੇ ਸੀ ਕਿ ਮਹਾਰਾਜ ਯਕੀਨ ਉਠਾਉਂਦੇ ਸੀ, ਕਹਿਣਾ ਮਹਾਰਾਜ ਉਵੇਂ ਤੁਸੀਂ ਮੇਰੇ ਨਾਲ ਤਕੜੇ ਨਹੀਂ, ਤੁਸੀਂ ਕਰਾਮਾਤ ਨਾ ਢਾਲਣੇ। ਮਹਾਰਾਜ ਕਹਿੰਦੇ ਕੀ ਗੱਲ ਭਾਈ, ਸਾਡੇ 'ਚ ਸਰੀਰਕ ਬਲ ਨਹੀਂ। ਫਿਰ ਜੰਗਾਂ 'ਚ ਵੀ ਬੜੇ ਜੌਹਰ ਦਿਖਾਏ, ਜਿਹੜੇ ਗੁਰੂ ਸਰਮਰਾਜ ਦੀ ਜੰਗ ਹੋਈ ਉੱਥੇ ਨਹੀਂ ਮਹਾਰਾਜ ਨੇ ਇਹਨੂੰ ਬੁਲਾਇਆ, ਜਿਹੜੇ ਜਿੱਤ ਕੇ ਆਏ ਕਹਿੰਦੇ ਮਹਾਰਾਜ ਮੈਨੂੰ ਮੌਕਾ ਹੀ ਨਹੀਂ ਦਿੱਤਾ, ਇਹ ਸੇਵਾ ਆਪ ਜੀ ਥੈ ਮੈਂ ਨਿਭਾਉਂਦਾ। ਮਹਾਰਾਜ ਕਹਿੰਦੇ ਮੌਕੇ ਬਣਦੇ ਰਹਿਣੇ ਆ ਜ਼ਿੰਦਗੀ 'ਚ, ਜਦੋਂ ਬਣੇਗਾ ਧਰਤੀ ਅਤੇ ਖੂਨ ਇੱਕ ਹੋ ਜਾਣਗੇ। ਫਿਰ ਸਮਾਂ ਆਇਆ, ਕੋਈ ਸ਼ਾਹੂਕਾਰ ਸੁੰਦਰ ਘੋੜਾ ਬਾਜ ਕੋਈ ਸ਼ਾਕ ਲਿਆਇਆ, ਅਤੇ ਮਹਾਰਾਜ ਨੇ ਇਹਨੂੰ ਬਖਸ਼ਿਸ਼ ਕਰ ਦਿੱਤੀ ਵੀ ਜਦੋਂ ਆਉਣਾ ਅਤੇ ਸੰਗਤ ਵਿੱਚ ਇਹ ਪਹਿਨ ਕੇ ਆਉਣਾ। ਬਾਜ ਬਾਬਾ ਗੁਰਦਿੱਤਾ ਸਾਹਿਬ ਨੂੰ ਦੇ ਦਿੱਤਾ, ਮੀਰ ਸ਼ਿਕਾਰੀ ਰਹਿ ਕੇ ਬਾਬਾ ਗੁਰਦਿੱਤਾ ਸਾਹਿਬ ਜੰਗਲ 'ਚ ਗਏ ਵੀ ਇਹਦੀ ਪਰਖ ਕਰੋ ਬਾਜ ਕੈਸਾ ਹੈ। ਅਤੇ ਉਸਨੇ ਤਾਮਾ ਤੁਮਾ ਖਾਧਾ, ਵਾਰ ਕੀਤਾ ਜਾਨਵਰ 'ਤੇ ਸ਼ੇਰ ਦੁਆਰਾ ਛੱਡਣ ਵਾਸਤੇ। ਮੀਰ ਸ਼ਿਕਾਰੀ ਕਹਿਣ ਲੱਗੇ ਬਾਬਾ ਜੀ ਹੁਣ ਇਹ ਰੱਜ ਗਿਆ, ਇਹ ਰੱਜੇ ਹੋਏ ਬਾਜ ਵੀ ਕੰਮ ਨਹੀਂ ਕਰਦੇ ਹੁੰਦੇ। ਪੰਜਾਬੀ ਦੀ ਕਹਾਵਤ ਜੀ ਵੀ ਹੈਗੀ ਹੈ, ਉਹਦੇ 'ਚ ਕੁਝ ਹੋਰ ਬੰਦਿਆਂ ਦਾ ਵੀ ਜ਼ਿਕਰ ਆ, ਗੁੱਸਾ ਨਾ ਕਰ ਲੈਣ ਕਿਤੇ। ਸੋ ਇਸ ਵਾਸਤੇ ਸਾਧ ਸੰਗਤ ਜੀ ਜਦੋਂ ਛੱਡਿਆ, ਇਵੇਂ ਕਿਵੇਂ ਹੋਇਆ? ਉਸ ਰਕਾਬ ਦੇ ਉੱਤੇ ਬੜਾ ਚੱਕਵਾਸ ਸੀ, ਇਹ ਛੋਟੇ ਮੀਰ ਪਿੰਡ ਚਲੇ ਗਿਆ, ਉੱਥੇ ਜਿਹੜਾ ਇਹਦਾ ਜਵਾਈ ਸੀ ਪੈਂਡੇ ਦਾ ਉਸਮਾਨ ਖਾਂ, ਉਹਨੂੰ ਪਕੜ ਕੇ ਲੁਕੋ ਲਿਆ। ਜਦੋਂ ਵਰਦੀ ਘੋੜਾ ਦੇਖਿਆ, ਢਾਲ ਟੇਗਾ, ਕਹਿੰਦਾ ਮੈਨੂੰ ਦੇ ਦਿਓ। ਪੈਂਡਾ ਖਾਂ ਕਹਿੰਦਾ ਮਹਾਰਾਜ ਨੇ ਮੈਨੂੰ ਇਹ ਬਖਸ਼ਿਆ, ਦੇ ਨਹੀਂ ਸਕਦਾ। ਉਹ ਕਹਿੰਦਾ ਵੀ ਮੈਂ ਜਾਂ ਫਕੀਰ ਹੋ ਜਾਣਾ ਜਾਂ ਮੈਂ ਮਰ ਜਾਣਾ। ਅਤੇ ਜਿਹੜੀ ਫਿਰ ਇਹਦੀ ਸੱਸ ਪੈਂਡੇ ਦੇ ਘਰ ਵਾਲੀ ਸੀ, ਉਹ ਪੈਂਡੇ ਦੇ ਨਾਲ ਲੜੀ ਪੀੜੀ, ਉਹਨੂੰ ਚੱਕ ਕੇ ਸਾਰਾ ਸਮਾਨ ਉਹਨੂੰ ਦੇ ਦਿੱਤਾ। ਜਿਹੜੇ ਬਾਜ ਹੋਇਆ ਉਹ ਕਹਿੰਦੇ ਤੂੰ ਗੱਲ ਮਾੜੀ ਕੀਤੀ, ਮੈਂ ਬਾਜ ਲੈ ਜਾਂਦਾ, ਮਾਫ਼ੀ ਮੰਗਦਾ। ਅਤੇ ਉਹ ਕਹਿੰਦਾ ਲੈ ਤੂੰ ਹੁਣ ਸਲਾਮ ਦਾ ਬੰਦਾ ਹੋ ਕੇ ਰੋਟੀ ਵਾਸਤੇ ਉਹਨਾਂ ਦੇ ਅਧੀਨ ਹੋਇਆ ਫਿਰਦਾ। ਕਹਿੰਦੇ ਵੀ ਸਾਡਾ ਰਜੀਨਾ ਬਣਿਆ ਉਹਨੇ ਪਾਲਿਆ, ਕਹਿੰਦੇ ਬਾਕੀ ਪਠਾਣ ਨਹੀਂ ਖਾਂਦੇ, ਬਸ ਜੋ ਪੁੱਠੀਆਂ ਸਿੱਧੀਆਂ, ਮੈਂ ਤਾਂ ਨਹੀਂ ਕਹਿੰਦੇ ਬਾਜ ਦੇਣਾ, ਜੋ ਫੌਜ ਚੜਾਉਣਗੇ ਜਾਂ ਕਰਾਂਗਾ। ਨਹੀਂ ਸ਼ਾਹਜਹਾਂ ਨੂੰ ਕਹਿ ਕੇ ਫੌਜਾਂ ਲਿਆ ਕੇ ਉਹਨਾਂ ਨੂੰ ਗ੍ਰਿਫਤਾਰ ਕਰਾ ਦੇਵਾਂਗੇ। ਬੇਹੈਦਰ ਤੁਰ ਪਿਆ। ਬਸ ਉਹਨੂੰ ਕਹਿੰਦੇ ਤੂੰ ਦੱਸਣਾ ਨਹੀਂ, ਇਹਨੀ ਡਾਉਂਡੀ ਵੀ ਪਟਾ ਦਿੱਤੀ ਜਿਹਦੇ ਘਰ ਬਾਜ ਹੈ ਤੇ ਉਹ ਬਾਜ ਆਪ ਲਕੋਈ ਬੈਠੇ ਸੀ। ਉਹ ਜਿਵੇਂ ਇਹ ਜੱਟ ਦੀ ਕਹੀ ਚੱਕੀ ਗਈ ਨਾ, ਭਰਾਈ ਨੂੰ ਕਿਹਾ ਡਾਉਂਡੀ ਕੱਢੋ ਤੇ ਕਹੀ ਆਪ ਲਕੋਈ ਬੈਠਾ ਸੀ, ਬਾਜ ਆਪ ਲੁਕਵਾਇਆ, ਪਿੰਡ 'ਚ ਡਾਉਂਡੀ ਪਟਾਈ ਤੇ ਜਿਹਦੇ ਘਰ ਬਾਜ ਹੈਗਾ ਦੇ ਦਿਓ ਸੱਚੇ ਹੋਣ ਵਾਸਤੇ। ਇਹ ਫਿਰ ਕਈ ਦਿਨ ਗਿਆ ਜੀ ਨਾ, ਉਹ ਸੰਗਤ ਦਾ ਪ੍ਰਭਾਵ ਹੁੰਦਾ ਵੀ ਕੁੜੀ ਜਿਹੜੀ ਛੱਡ ਛਡਾਈ ਨਾ ਹੋ ਜਾਏ, ਡੰਡੀ ਨਾ ਹੋ ਜਾਏ। ਅਤੇ ਪੈਂਡਾ ਵੀ ਉੱਧਰ ਤੁਰ ਪਿਆ, ਗਿਆ ਨਾ ਮਹਾਰਾਜ ਨੇ ਕਿਹਾ ਵੀ ਆਇਆ ਹੀ ਨਹੀਂ, ਵੇਲੇ ਬੁਲਾਇਆ ਅਤੇ ਭਾਈ ਉਹ ਵਰਦੀ ਨਹੀਂ ਪਾਈ। ਬਾਜ ਵਾਲੀ ਗੱਲ ਇਹ ਵੀ ਮੁਕਰ ਗਿਆ, ਝੂਠ ਬੋਲਿਆ ਕਿ ਗੁਰੂ ਨਾਨਕ ਦੀ ਗੱਦੀ ਦੀ ਸਹੁੰ। ਮਹਾਰਾਜ ਕਹਿੰਦੇ ਗੱਦੀ ਦੀ ਸਹੁੰ, ਇੰਨਾ ਝੂਠ ਗੁਰੂ ਨਾਨਕ ਸਾਹਿਬ ਦੀ ਗੱਦੀ ਦੀ। ਕਹਿੰਦੇ ਹੁਣ ਇਹ ਲੂਣ ਹਰਾਮੀ ਹੋ ਗਏ, ਸਾਖੀ ਦਾ ਲੰਮੀ ਹੈ ਪੈਰੀ ਨੂੰ। ਫਿਰ ਇਹਨਾਂ ਨੂੰ ਕਿਹਾ ਧੱਕੇ ਧੁੱਕੇ ਮਾਰ ਕੇ ਉੱਥੋਂ ਕੱਢ ਦਿੱਤਾ। ਕਹਿੰਦਾ ਹੁਣ ਮੈਂ ਮੇਰੀ ਬੇਇੱਜ਼ਤੀ ਕੀਤੀ ਹੈ। ਬੀਬੀ ਚੰਦ ਨੂੰ ਕਿਹਾ ਲਿਆ ਸਮਾਨ, ਉਹ ਜਵਾਈ ਸੁੱਤਾ ਹੋਇਆ ਸੀ ਸਾਰਾ ਸਮਾਨ ਲਿਆ। ਕਹਿੰਦੇ ਆ, ਕਹਿੰਦੇ ਬੀਬੀ ਚੰਦ ਦੀ ਸ਼ਰਾਰਤ ਆਪੇ ਹੀ ਰੱਖ ਕੇ ਅਤੇ ਆਪੇ ਹੁਣ ਮੈਨੂੰ ਬਦਨਾਮ ਕਰਦੇ। ਮਹਾਰਾਜ ਕਹਿੰਦੇ ਮੈਂ ਚੋਰ ਨਾ ਚਤਰ, ਉਹ ਧੱਕੇ ਧੁੱਕੇ ਮਰਾ ਕੇ ਕੱਢਤਾ ਅਤੇ ਹੁਣ ਕਹਿੰਦਾ ਹੁਣ ਮੈਂ ਇਸ ਤਰ੍ਹਾਂ ਬਦਲ ਲਵਾਂਗਾ। ਮਹਾਰਾਜ ਕਹਿੰਦੇ ਤੁਹਾਨੂੰ ਕੋਈ ਡਰ ਡੁਰ ਨਹੀਂ, ਜੋ ਕਰਨਾ ਕਰ ਲਓ। ਅਖੀਰ ਫਿਰ ਉਹ ਕਰਤਾਰਪੁਰ ਦੇ ਜਾਂ ਜੀ ਪੌ ਚੜ੍ਹਾ ਕੇ ਲਿਆ, 75,000 ਫਿਰ ਰਲ ਮਿਲ ਕੇ ਲੱਖ ਹੋ ਗਏ ਸੀ। ਫਿਰ ਦੇਖੋ ਯੁੱਧ ਹੋਇਆ, ਮਹਾਰਾਜ ਨੇ ਦੇਵ ਆਪੇ ਪਾਲਿਆ ਸੀ ਕਿਵੇਂ ਆ। ਫਿਰ ਉਹਨੂੰ ਅਗਲੇ ਜਨਮ ਭੇਜਿਆ, ਭੇਦ ਪੈ ਗਿਆ ਨਾ, ਹੁਣ ਕਿੱਥੇ ਦਾ ਦਿਨ ਰਾਤ ਨਾਲ ਰਹਿੰਦਾ ਸੀ। ਅਤੇ ਜਦੋਂ ਭੇਦ ਫਰਕ ਪੈ ਜਾਂਦਾ ਫਿਰ ਨਾਲ ਟੁੱਟ ਜਾਂਦਾ। ਅਤੇ ਜਿਨ੍ਹਾਂ ਦੇ ਅੰਦਰ ਉਹ ਭੇਦ ਨਹੀਂ, ਭੇਦ ਨੂੰ ਖਤਮ ਕਰ ਦਿੱਤਾ, ਉਹ ਫਿਰ ਜੇਠਾ ਲੈ ਲਓ, ਪੁਰਾਣਾ ਲੈ ਲਓ, ਬਿਧੀ ਚੰਦ ਲੈ ਲਓ, ਪੈੜਾ ਲੈ ਲਓ, ਮੋਖਾ ਲੈ ਲਓ, ਬਾਬਾ ਮੰਝ ਲੈ ਲਓ, ਬਹਿਲੋ ਲੈ ਲਓ, ਸਾਲੋ ਲੈ ਲਓ, ਬਾਬਾ ਬੁੱਢਾ ਸਾਹਿਬ ਦੀਆਂ ਤਾਂ ਗੱਲਾਂ ਹੀ ਅਗਾਹ ਦੀਆਂ ਹੈਗੀਆਂ, ਉੱਥੋਂ ਬਹੁਤ ਮਹਾਨ ਸ਼ਖਸੀਅਤ। ਇਸ ਵਾਸਤੇ ਪੱਬਾ ਭਿਦ ਹੈ ਭੇਦ ਮਲਾਵਾ, ਜਦੋਂ ਭੇਦ ਪੈ ਜਾਂਦਾ ਫਰਕ ਪੈ ਜਾਂਦਾ ਫਿਰ ਨਾਲੋਂ ਟੁੱਟ ਜਾਂਦਾ, ਜਦੋਂ ਭੇਦ ਮੁੱਕ ਜਾਂਦਾ ਉਹ ਭੇਦ ਅਵਸਥਾ ਉਦੋਂ ਹੀ ਹੁੰਦੀ ਹੈ। ਕਬੀਰ ਹਰ ਦੀ ਪੀਰੀ ਚੂਨਾ ਉਜਲ ਭਾਏ, ਹਲਦੀ ਪੀਰਤ ਤੋਹਰੇ ਜਾਂ ਚੂਨ ਚਿਹਨਾ ਰਾਏ, ਉਹਦਾ ਪੀਲਾ ਰੰਗ ਆ ਉਹਦਾ ਚਿੱਟਾ, ਉਹ ਚਿੱਟਾ ਰੰਗ ਨਾ ਛੱਡੇ ਉਹ ਪੀਲਾ ਨਾ ਛੱਡੇ ਤੇ ਆਪਸ ਮਿਲਣਗੇ ਕਿਵੇਂ। ਉਹਨੂੰ ਤਾਂ ਚਿੱਟਾ ਛੱਡਣਾ ਪੈਣਾ, ਉਹਨੂੰ ਪੀਲਾ ਛੱਡਣਾ ਪੈਣਾ, ਫਿਰ ਹੀ ਮਿਲੋ। ਅਤੇ ਜੇ ਆਪੋ ਆਪਣੀ ਜਿੱਦ 'ਤੇ ਅੜੇ ਰਹੇ ਫਿਰ ਤਾਂ ਮੇਲ ਹੋਣਾ ਨਹੀਂ। ਅੱਜ ਕੱਲ੍ਹ ਸਾਡੇ ਸਿੱਖਾਂ 'ਚ ਵੀ ਇਹੋ ਜਿਹਾ, ਅੱਜ ਕੱਲ੍ਹ ਕਲਮੀ ਜੰਗ ਵੀ ਚੱਲਦਾ ਅਤੇ ਮੂੰਹ ਜਵਾਨੀ ਵੀ ਚੱਲਦਾ, ਨੈੱਟਾਂ 'ਤੇ ਵੀ ਚੱਲਦਾ, ਅਖਬਾਰਾਂ 'ਚ ਵੀ ਚੱਲਦਾ, ਦੀਵਾਨਾਂ ਵਿੱਚ ਵੀ ਚੱਲਦਾ ਇੱਕ ਦੂਜੇ ਦੇ ਖਿਲਾਫ਼। ਕਈ ਕਹਿਣਗੇ ਜੀ ਏਕਤਾ ਕਰਾ ਦਿਓ, ਮੈਂ ਕਿਹਾ ਏਕਤਾ ਤਾਂ ਹੀ ਹੋ ਜਾਓ ਚਾਹੁਣਗੇ ਵੀ ਕਰਾ ਦਿਓ। ਅਤੇ ਜੇ ਆਪੋ ਆਪਣੇ ਰੱਸੇ ਤੜਾਉਣੇ ਫਿਰ ਤਾਂ ਆਉਣੇ ਨਹੀਂ, ਤਾਂ ਹੀ ਹੋਊ। ਦੋਏ ਧਿਰਾਂ ਇਹ ਗੱਲ ਕਰਨ ਵੀ ਆਪਣੀ ਆਪਣੀ ਹੋਂਦ ਛੱਡਣ ਫਿਰ ਤਾਂ ਮੇਲ ਹੋ ਜਾਂਦਾ। ਅਤੇ ਜੇ ਉਹ ਆਪੋ ਆਪਣੀ ਹੋਂਦ ਬਣਾ ਕੇ ਚੱਲਦੇ ਫਿਰ ਤਾਂ ਨਹੀਂ ਨਾ, ਜਿਵੇਂ ਉਹ ਨਦੀ ਸੀ ਉਹਦੇ 'ਤੇ ਪੁਲ ਸੀਗਾ ਛੋਟਾ ਅਤੇ ਦੋ ਪਹਿਲਵਾਨ, ਉਹ ਕਹੇ ਹੱਟ ਪਿੱਛੇ, ਉਹ ਦੂਆ ਕਹੇ ਹੱਟ ਪਿੱਛੇ, ਹੁਣ ਹੈਂਕੜ ਛੱਡੀ ਨਾ। ਉਹ ਪੁਲ ਦੇ ਵਿਚਾਲੇ ਗੁੱਤਮ ਖੁੱਥਾ ਹੋ ਗਏ, ਡਿੱਗ ਕੇ ਦੋਨੋਂ ਡੁੱਬ ਕੇ ਮਰ ਗਏ। ਜੋ ਰਜਮਾਈ ਕਰਦੇ ਦੋ ਬੱਕਰੀਆਂ ਆਈਆਂ, ਇੱਕ ਡਿੱਟ ਗਈ, ਦੂਈ ਲੰਘ ਗਈ, ਫਿਰ ਦੂਈ ਵੀ ਲੰਘ ਗਈ। ਜਿੱਤੇ ਇਸ ਤਰ੍ਹਾਂ ਨਿਮਰਤਾ ਆ ਜਾਏ ਫਿਰ ਤਾਂ ਮੇਲ ਹੋ ਜਾਂਦਾ। ਅਤੇ ਜੇ ਉਹ ਕਹੇ ਮੈਂ ਕਿਹੜਾ ਇਹਦੇ ਨੂੰ ਘਾਟਿਆ, ਉਹ ਕਹੇ ਮੈਂ ਕਿਹੜਾ ਘਾਟਿਆ, ਫਿਰ ਨਹੀਂ ਮੇਲ ਹੁੰਦਾ, ਫਿਰ ਨਹੀਂ ਏਕਤਾ ਹੁੰਦੀ। ਅੱਜ ਸਾਡੇ ਵਿੱਚ ਹੁਣ ਇਹ ਕੁਛ ਬਣਿਆ ਹੋਇਆ, ਹਉਮੈ ਜਿਹੜੀ ਹੈ ਉਹ ਇੰਨੀ ਹੈ। ਜਿਵੇਂ ਖੂਹ 'ਚ ਬਿੱਲੀ ਡਿੱਗ ਪਈ ਸੀ ਨਾ, ਪਾਣੀ ਆ ਗਿਆ ਤੇ ਉਹਨੂੰ ਬੜੀ ਬਦਬੋ ਆ ਗਈ, ਪਾਣੀ ਕੱਢੋ ਬਈ, ਦਵਾਈ ਪਾਓ, ਲਾਲ ਦਵਾਈ ਪਾਈ, ਬਹੁਤ ਹਟੀ ਨਾ। ਕਹਿੰਦੇ ਵੀ ਇਹ ਕੀ ਗੱਲ? ਕਹਿੰਦੇ ਦੇਖੋ ਤਾਂ ਸਹੀ, ਜਿਹੜੇ ਧਿਆਨ ਨਾਲ ਦੇਖੋ ਤਾਂ ਬਿੱਲੀ ਮਰੀਓ। ਕਹਿੰਦੇ ਬਹੁਤ ਆ ਬਿੱਲੀ ਕਰਕੇ, ਜਿਹੜੇ ਉਹ ਕੱਢ ਕੇ ਪਾਣੀ ਕੱਢਿਆ, ਦਵਾਈ ਫਿਰ ਸਾਫ਼ ਹੋ ਗਿਆ, ਪੀਣ ਨਹਾਉਣ ਦੇ ਕਾਬਲ ਹੋ ਗਿਆ। ਅੱਜ ਹੁਣ ਦੀ ਬਿੱਲੀ ਸਾਡੇ ਹਿਰਦੇ ਰੂਪੀ ਖੂਹ 'ਚ ਡਿੱਗੀ ਹੋਈ ਹੈ, ਇੱਕ ਦੂਜੇ ਨੂੰ ਇੱਕ ਦੂਜੇ ਤੋਂ ਬੜਾ ਮੁਸ਼ਕ ਆ ਰਿਹਾ, ਬੜੀ ਬਦਬੋ ਆ ਰਹੀ ਹੈ, ਇੱਕ ਦੂਆ ਇੱਕ ਦੂਜੇ ਤੋਂ ਨਾਸਾਂ ਸਕੋੜ ਰਿਹਾ। ਅੰਮ੍ਰਿਤ ਛਕ ਲਿਆ ਅੰਦਰ, ਅੰਮ੍ਰਿਤ ਦੀ ਸੁਗੰਧੀ ਪੈਦਾ ਨਹੀਂ ਕੀਤੀ। ਜਿਹੜੇ ਬੇਅੰਮ੍ਰਿਤੀ ਆ ਉਹਨਾਂ ਦੀ ਤਾਂ ਗੱਲ ਛੱਡ ਦਿਓ, ਸਾਡੇ ਮਨਾਂ 'ਚ ਇੰਨਾ ਇੱਕ ਦੂਜੇ ਵਾਸਤੇ ਭੇਦ ਬਣਿਆ ਹੋਇਆ ਅਤੇ ਜਦੋਂ ਮਨ ਬੁੱਧੀ ਅੰਦਰ ਭੇਦ ਵਿਰਤੀ ਬਣੀ ਹੈ, ਭਰਮ ਬਣਿਆ ਹੋਇਆ, ਅਤੇ ਫਿਰ ਨਫ਼ਰਤ ਈਰਖਾ ਰਹਿਣੀ ਹੈ, ਫਿਰ ਨਾ ਸੰਗਤ ਦਾ ਆਪਸੀ ਮਿਲਾਪ ਹੋਣਾ, ਨਾ ਪੰਥ ਦਾ ਹੋਣਾ, ਅਤੇ ਨਾ ਗੁਰੂ ਮਹਾਰਾਜ ਨਾਲ ਮਿਲਾਪ ਹੋਣਾ। ਸੰਗਤ ਵਿੱਚ ਵੀ ਇੱਕ ਸੁਰ ਨਾ ਬਣੇ, ਇਕੱਠੇ ਹੋ ਕੇ ਤਾਂ ਬਹਿ ਗਏ, ਮਨ ਨਹੀਂ ਨਾ ਅੰਦਰੋਂ ਜੁੜਦਾ, ਉਹ ਆਪੋ ਆਪਣੇ ਘੋੜੇ ਦੜਾ ਰਹੇ। ਇਸ ਕਰਕੇ ਕਬੀਰ ਸਾਹਿਬ ਦੱਸ ਰਹੇ ਹੈ, ਪੱਬਾ ਭੇਦ ਹੈ ਭੇਦ ਮਲਾਵਾ। ਪੱਬੇ ਅੱਖਰ ਦੁਆਰਾ ਕਹਿੰਦੇ ਜਿਹੜਾ ਪੰਜ ਪ੍ਰਕਾਰ ਦਾ ਭੇਦ ਆ, ਜਦੋਂ ਉਸ ਭੇਦ ਨੂੰ ਕੱਟ ਦਿੱਤਾ ਗਿਆ ਅਤੇ ਫਿਰ ਸਾਹਿਬ ਗਿਆਨ ਦੁਆਰਾ, ਗਿਆਨ ਕਿਹੜਾ? ਆਤਮਾ ਗਿਆਨ, ਕਿਤਾਬੀ ਗਿਆਨ ਨਹੀਂ। ਇਸ ਕਰਕੇ ਕਿਤਾਬੀ ਗਿਆਨੀਆਂ ਦੇ ਅੰਦਰ ਵੀ ਬਹੁਤ ਭੇਦ ਬਣੇ ਹੋਏ ਹੈ, ਜਿੰਨਾ ਚਿਰ ਆਤਮਾ ਗਿਆਨ ਨਹੀਂ ਹੁੰਦਾ ਇਹ ਭੇਦ ਮਿਟਦਾ ਨਹੀਂ। ਪੱਬਾ ਭੇਦ ਹੈ ਭੇਦ ਮਲਾਵਾ, ਪੱਬੇ ਅੱਖਰ ਦੁਆਰਾ ਕਹਿੰਦੇ ਉਹਨਾਂ ਨੇ ਇਸ ਪੰਜ ਪ੍ਰਕਾਰ ਦੇ ਭੇਦ ਔਰ ਭਰਮ ਭੇਦ ਮੈਨੇ ਜਦੋਂ ਕੱਟ ਦਿੱਤਾ ਅਤੇ ਫਿਰ ਪਰਮਾਤਮਾ ਨੇ ਆਪਣੇ ਵਿੱਚ ਇਹਨੂੰ ਅਭੇਦ ਕਰਕੇ ਆਪਣੇ ਅੰਦਰ ਆਪਣੇ ਸਰੂਪ ਵਿੱਚ ਇਹਨੂੰ ਮਲਾਵਾ ਮੈਨੇ ਮਿਲਾ ਲਿਆ ਹੈ।
ਆਪ ਪਾਵਾਨ ਭਰੋਸਾ ਆਵਾ।
ਅਬ ਅਰਥਾਤ ਭਉ, ਜਦੋਂ ਮਨ ਦੇ ਅੰਦਰ ਭਉ ਵੀ ਤਾਂ ਹੀ ਹੈ, ਅਤੇ ਜੇ ਦੂਏ ਨੂੰ ਦੂਆ ਸਮਝਦੇ ਹਾਂ, ਜੇ ਸਾਰਿਆਂ 'ਚ ਇੱਕ ਚੇਤਨ ਸੱਤਾ ਦੇਖ ਲਈਏ, ਫਿਰ ਤਾਂ ਇੱਕ ਦੂਜੇ ਤੋਂ ਡਰ ਹੀ ਨਹੀਂ ਰਹਿੰਦਾ। ਅਤੇ ਜਦੋਂ ਗਿਆਨ ਰੂਪੀ ਭਾਨ ਸੂਰਜ ਉਦੇ ਹੋ ਗਿਆ ਅਤੇ ਫਿਰ ਭਉ ਨੂੰ ਭਾਨ ਮੈਨੇ ਭੰਨ ਦਿੱਤਾ, ਅਤੇ ਜਦੋਂ ਇਹਨੂੰ ਭੰਨ ਦਿੱਤਾ ਅਤੇ ਫਿਰ ਗੁਰੂ ਦੇ ਉੱਤੇ ਭਰੋਸਾ ਆ ਗਿਆ, ਵਿਸ਼ਵਾਸ ਆ ਗਿਆ। ਅਤੇ ਜਦੋਂ ਗੁਰੂ 'ਤੇ ਵਿਸ਼ਵਾਸ ਆ ਗਿਆ, ਜਾ ਕੇ ਹਿਰਦੇ 'ਚ ਪ੍ਰਤੀਤ ਪੈਦਾ ਹੋ ਗਈ, ਜਾ ਕੇ ਹਿਰਦੇ ਵਿਸ਼ਵਾਸ ਪ੍ਰਭਾਇਆ, ਤਤ ਗਿਆਨ ਅਤੇ ਸੁਮਨ ਪ੍ਰਗਟਾਇਆ। ਪਹਿਲੀ ਗੱਲ ਤਾਂ ਸਾਡਾ ਵਿਸ਼ਵਾਸ ਹੀ ਨਹੀਂ ਬਣਦਾ, ਆਉਂਦੇ ਵੀ ਹਾਂ ਗੁਰੂ ਘਰਾਂ 'ਚ, ਸਾਡਾ ਵਿਸ਼ਵਾਸ ਸਿੱਖ ਵਾਲਾ ਨਹੀਂ, ਸਾਡੇ ਸਵਾਰਥ ਦਾ ਵਿਸ਼ਵਾਸ ਹੈ। ਮੇਰੀ ਬਿਮਾਰੀ ਹਟ ਜਾਏ, ਮੇਰਾ ਮੁੰਡਾ ਕੁੜੀ ਬਾਹਰ ਚਲ ਜਾਏ, ਜਾਂਦਿਆਂ ਨੂੰ ਸਾਡਾ ਬੈਰੀ ਮਰਿਆ ਹੋਵੇ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ। ਜਿਹੜਾ ਸਿੱਖ ਵਾਲਾ ਵਿਸ਼ਵਾਸ ਨਹੀਂ, ਸਵਾਰਥ ਦਾ ਹੈ। ਜੇ ਤਾਂ ਲੋੜ ਪੂਰੀ ਹੋ ਗਈ, ਬੇਰ ਸਾਹਿਬ ਵਾਲਾ ਬਾਬਾ ਬੜੀ ਸ਼ਕਤੀ ਵਾਲਾ, ਮੁੰਡਾ ਕੁੜੀ ਮਿਲ ਗਿਆ, ਜੇ ਨਾਮ ਪੂਰਾ ਹੋਇਆ, ਲੈ ਬੜੀਆਂ ਮਸਿਆਂ ਨਾਤੀਆਂ, ਬੇਰ ਸਾਹਿਬ ਤਰਨ ਤਾਰਨ ਵੀ ਦਰਬਾਰ ਸਾਹਿਬ ਵੀ ਆਉਂਦੇ, ਹੁਣ ਕਾਲ ਜੋ ਗਿਆ, ਹੁਣ ਨਹੀਂ ਸ਼ਕਤੀ ਰਹੀ, ਫਿਰ ਛੱਡ ਕੇ ਕੋਈ ਦਹਿਨੇ ਬਾਹੇ ਕੋਈ ਇੱਧਰ ਦੌੜਾ ਫਿਰਦਾ ਕੋਈ ਇੱਧਰ ਦੌੜਾ ਫਿਰਦਾ, ਪਰਲੇ ਉੱਥੇ ਵੀ ਕੁਛ ਨਹੀਂ ਪੈਂਦਾ। ਗੱਜ ਕੇ ਬੋਲੋ
ਸਤਨਾਮ।
ਸਾਡਾ ਤਾਂ ਇਸ ਤਰ੍ਹਾਂ ਦਾ, ਅਤੇ ਜੇ ਵਿਸ਼ਵਾਸ ਆ ਜਾਏ, ਪਿਤਾ ਰੌਲਾ ਮੁੱਕ ਗਿਆ ਸਾਰਾ, ਵਿਸ਼ਵਾਸ ਨਹੀਂ ਨਾ ਬਣਦਾ। ਪਰ ਉਹ ਗੁਰਸਿੱਖ ਧੰਨ ਆ, ਭਾਈ ਮਨੀ ਸਿੰਘ ਸਾਹਿਬ ਬੰਦ ਬੰਦ ਕੱਟਣ ਤੋਂ ਵੀ ਵਿਸ਼ਵਾਸ ਤਾਂ ਹਿਲਿਆ ਨਹੀਂ, ਹੋਇਆ ਖਤਮ। ਸੁਵੇਗ ਸਿੰਘ, ਸਹਿਬਾਜ ਸਿੰਘ, ਹੋਰ ਕਿੰਨੇ ਐਸੇ ਗੁਰਮੁਖ ਪਿਆਰੇ ਆ, ਇੰਨਾ ਸੰਕਟ ਆਉਣ 'ਤੇ ਦੁੱਖ ਤਕਲੀਫਾਂ, ਉਹ ਕਹਿੰਦੇ ਸਾਡੇ ਸਿਦਕ ਦੀ ਪਰਖ ਹੋ ਰਹੀ ਹੈ, ਉਸ ਪਰਖ ਵਿੱਚ ਪੂਰੇ ਉਤਰ ਗਏ। ਹੁਣ ਸਿਦਕ ਦੀ ਸਿੱਖੀ 'ਤੇ ਹੈ ਨਹੀਂ ਭਰੋਸੇ, ਇਸ ਤਰ੍ਹਾਂ ਦਾ ਹੀ ਹੈ। ਆਪ ਪਉ ਭਾਨ ਭਰੋਸਾ ਆਵਾ। ਆਪ ਮੈਨੇ ਹੁਣ ਜਦੋਂ ਮਨ ਦੇ ਵਿੱਚੋਂ ਸਾਧ ਸੰਗਤ ਜੀ ਭੈ ਅਤੇ ਭਰਮ ਖਤਮ ਹੋ ਗਿਆ, ਦਵੈਤ ਮੁੱਕ ਗਈ, ਗਿਆਨ ਰੂਪੀ ਸੂਰਜ ਉਦੈ ਹੋ ਗਿਆ ਅਤੇ ਫਿਰ ਭੈ ਨੂੰ ਭਰਮ ਨੂੰ ਭੰਨ ਦਿੱਤਾ ਅਤੇ ਗੁਰੂ ਦੇ ਉੱਤੇ ਭਰੋਸਾ ਆ ਗਿਆ, ਗੁਰੂ ਦੇ ਉੱਤੇ ਸਿੱਧਕ ਵਿਸ਼ਵਾਸ ਬਣ ਗਿਆ। ਜਦੋਂ ਗੁਰੂ 'ਤੇ ਭਰੋਸਾ ਆ ਗਿਆ ਤਾਂ ਫਿਰ ਤਾਂ ਕੋਈ ਕਾਰਜ ਐਸਾ ਹੈ ਹੀ ਨਹੀਂ ਜਿਹੜਾ ਪੂਰਾ ਨਾ ਹੋਵੇ। ਗੁਰੂ 'ਤੇ ਭਰੋਸਾ ਨਹੀਂ ਰਿਹਾ, ਵਿਸ਼ਵਾਸ ਨਹੀਂ, ਹੁਣ ਤਾਂ ਜਿਹੜੇ ਆ ਬਹੁਤੇ ਪ੍ਰਚਾਰਕ ਇਹਨਾਂ ਦਾ ਯਕੀਨ ਨਹੀਂ ਰਹਿ ਗਿਆ, ਇਹ ਵੀ ਉਲਟ ਉਲਟ ਬੋਲੀ ਜਾਂਦੇ ਔਰ ਨਿਸ਼ਰਗਤਾ ਦੀਆਂ ਗੱਲਾਂ ਕਰ ਕਰ ਲੋਕਾਂ ਨੂੰ ਨਾਸਤਕ ਬਣਾ ਰਹੇ, ਇਸ ਪਾਸੇ ਤੁਰੇ ਹੋਏ। ਅਤੇ ਜਿਨ੍ਹਾਂ ਨੇ ਲੋਕਾਂ 'ਚ ਸ਼ਰਧਾ ਵਿਸ਼ਵਾਸ ਬਣਾਉਣੀ ਸੀ, ਜਦ ਉਹਨਾਂ ਦੇ ਆਪਣੇ ਅੰਦਰ ਇਹ ਵਿਸ਼ਵਾਸ ਭਰੋਸਾ ਨਹੀਂ ਰਹਿ ਗਿਆ ਅਤੇ ਸਰੋਤਿਆਂ ਦਾ ਕਿਵੇਂ ਬਣੇਗਾ? ਉਹ ਸਰੋਤੇ ਵੀ ਫੇ ਇਹੋ ਜਿਹੀਆਂ ਲਿਚ ਗਡਿਚੀਆਂ ਸੁਣਨ ਵੱਲ ਲੱਗ ਜਾਂਦੇ ਆ, ਕੋਈ ਕਥਾ ਵਾਰਤਾ 'ਚ ਕੋਈ ਸ਼ਰਧਾ ਦੀ, ਕੋਈ ਭਗਤੀ ਦੀ, ਕੋਈ ਪਿਆਰ ਦੀ, ਕੋਈ ਵਿਸ਼ਵਾਸ ਦੀ ਗੱਲ ਕਰਨੀ ਨਹੀਂ, ਨਾਸਤਿਕਤਾ ਦੀਆਂ ਗੱਲਾਂ ਤੋੜ ਮਰੋੜ ਕੇ ਕਰੀ ਜਾਣੀਆਂ, ਨਿਸ਼ਰਧਕਤਾ, ਇਹਦੇ ਨਾਲ ਦਾ ਕੋਈ ਪਾਪ ਨਹੀਂ। ਕਿਸੇ ਨੂੰ ਗੁਰੂ ਨੂੰ ਜੋੜ ਗੁਰੂ ਨਾਲ ਜੋੜਨਾ ਇਹਦੇ ਨਾਲ ਦਾ ਪੁੰਨ ਨਹੀਂ, ਇਹ ਜਿਹੜਾ ਤੋੜਨਾ ਇਹਦੇ ਨਾਲ ਦਾ ਪਾਪ ਨਹੀਂ, ਅਤੇ ਜਿਹੜਾ ਆਪ ਹੀ ਟੁੱਟਿਆ ਹੈ ਦੂਏ ਨੂੰ ਕਿੱਥੋਂ ਜੋੜੇਗਾ? ਆਬ ਭੋ ਭਾਨ ਭਰੋਸਾ ਆਵਾ। ਹੁਣ ਜਦੋਂ ਕਹਿੰਦੇ ਫਿਰ ਭਾਨ ਪ੍ਰਕਾਸ਼ ਹੋ ਗਿਆ ਅਤੇ ਅਗਿਆਨਤਾ ਨੂੰ ਭੰਨ ਦਿੱਤਾ, ਨਾਸ ਕਰ ਦਿੱਤਾ, ਅਗਿਆਨਤਾ ਕਰਕੇ ਭੈ ਆ, ਗਿਆਨਵਾਨ ਨੂੰ ਤਾਂ ਕੋਈ ਭੈ ਰਹਿੰਦਾ ਹੀ ਨਹੀਂ, ਅਤੇ ਗੁਰੂ ਦੇ ਉੱਤੇ ਪੂਰਾ ਭਰੋਸਾ ਆ ਗਿਆ।
ਜੋ ਬਾਹਰ ਸੋ ਭੀਤਰ ਜਾਣਿਆ,
ਜੋ ਬਾਹਰ ਸੀ ਪਰਮੇਸ਼ਰ ਆਪਣੀ ਸੱਤਾ ਸਫੁਰਤੀ ਨਾਲ ਸਾਰਾ ਕੁਝ ਕਰ ਆ ਰਿਹਾ ਸੀ, ਉਸ ਮਾਲਕ ਨੂੰ ਅੰਤਰ ਆਤਮੇ ਵੀ ਜਾਣ ਲਿਆ ਕਿ ਅੰਤਰ ਆਤਮੇ ਵੀ ਉਹਦੀ ਸੱਤਾ ਕੰਮ ਕਰਦੀ ਹੈ, ਬਾਹਰ ਵੀ ਉਹਦੀ ਸੱਤਾ ਹੀ ਕੰਮ ਕਰਦੀ ਹੈ, ਕਿਉਂਕਿ ਵਿਆਪਕ ਸ਼ਕਤੀ ਤਾਂ ਹਰ ਜਗ੍ਹਾ ਹੀ ਹੁੰਦੀ ਹੈ। ਜਿਹੜੀ ਵਿਆਪਕ ਸ਼ਕਤੀ ਕਹੀ ਕਹਿੰਦੇ ਰੱਬ ਕਿੱਥੇ ਹੈ, ਉਹਨਾਂ ਮੂਰਖਾਂ ਨੂੰ ਪੁੱਛੋ ਵੀ ਰੱਬ ਹੈ ਕਿੱਥੇ ਨਹੀਂ, ਕੋਈ ਮੂਰਖ ਕਹੇ ਕਿ ਆਕਾਸ਼ ਕਿੱਥੇ ਹੈ, ਉਹਨੂੰ ਮੂਰਖ ਨੂੰ ਪੁੱਛੋ ਵੀ ਆਕਾਸ਼ ਹੈ ਕਿੱਥੇ ਨਹੀਂ, ਤਾਂ ਸਾਰੇ ਨਜ਼ਰ ਆ ਰਿਹਾ। ਆਕਾਸ਼ ਵਿਆਪਕ ਆ, ਅਤੇ ਇਸੇ ਤਰ੍ਹਾਂ ਉਹਦਾ ਮਾਲਕ ਪਰਮੇਸ਼ਰ ਹਵਾ ਕਿੱਥੇ ਹੈ, ਹਵਾ ਕਿੱਥੇ ਨਹੀਂ, ਹਵਾ ਵੀ ਬੜੇ ਵਿਸਥਾਰ ਵਿੱਚ ਹੈ, ਪਾਣੀ ਇਹ ਵੀ ਵਿਸਥਾਰ ਵਿੱਚ ਹੈ, ਅੱਗ ਵੀ, ਧਰਤੀ ਵੀ ਦੇਖੋ ਕਿੱਥੇ ਤੱਕ ਆ। ਪਰ ਇਹ ਪਰਮਾਤਮਾ ਦੀ ਵਿਆਪਕਤਾਈ ਦੇ ਮੂਹਰੇ ਪ੍ਰਸ਼ਨ ਆ, ਵਿਆਪਕ ਤੋਂ ਪੈਦਾ ਹੋਣ ਕਰਕੇ ਇਹਨਾਂ 'ਚ ਵੀ ਵਿਆਪਕ ਵਾਲੇ ਗੁਣ ਤੇ ਹਨ, ਪਰ ਜਿਸ ਨੇ ਪੈਦਾ ਕੀਤਾ ਉਹ ਕਿੰਨਾ ਕੁ ਵਿਆਪਕ ਹੋਵੇਗਾ? ਅਤੇ ਜਿਹੜੀ ਚੀਜ਼ ਹਰ ਜਗ੍ਹਾ ਹੋਵੇ, ਇਹ ਪ੍ਰਸ਼ਨ ਕੀਤਾ ਜਾ ਰੱਬ ਕਿੱਥੇ ਹੈ, ਇਹ ਮੂਰਖਾਂ ਵਾਲਾ ਪ੍ਰਸ਼ਨ ਹੈ, ਇਹ ਸਿਆਣਿਆਂ ਦਾ ਪ੍ਰਸ਼ਨ ਨਹੀਂ। ਰੱਬ ਹਰ ਜਗ੍ਹਾ ਹੈ, ਕੋਈ ਜਗ੍ਹਾ ਐਸੀ ਹੈ ਹੀ ਨਹੀਂ ਜਿੱਥੇ ਹੈ ਨਹੀਂ। ਜਹ ਜਹ ਵੇਖੋ ਤਹਿ ਹਜ਼ੂਰ, ਦੂਰ ਕਤਹ ਨਾ ਜਾਈ, ਰੱਬ ਰਹਿਆ ਸਰਵਤਰ ਮੈਂ ਮਨ ਸਦਾ ਧਿਆਈ, ਈਤ ਊਤ ਨੇ ਵਿਛੜੈ ਸੋ ਸੰਗੀ ਗਣੀ। ਉਹ ਸਿੰਘਣੀਆਂ ਗ੍ਰਿਫਤਾਰ ਕਰ ਲਈਆਂ, ਹੁਣ ਤਾਂ ਸਿੰਘਣੀਆਂ ਬਣਨ 'ਚ ਹੀ ਆਪਾਂ ਪਾਪ ਸਮਝਣ ਲੱਗ ਪਏ ਨਾ, ਹੁਣ ਨਹੀਂ ਪਰਵਟਿਆਂ ਦੀ ਲੋੜ, ਹੁਣ ਨਹੀਂ ਚੁੰਡੇ ਦੀ ਲੋੜ ਰਹਿ ਗਈ। ਇਸ ਤਰ੍ਹਾਂ ਹੀ ਬੀਬੇ ਬੀਬੀਆਂ ਜੇ ਸਾਰੇ ਪਾਸੇ ਹੀ ਹਵਾ ਫਿਰ ਗਈ ਹੈ, ਉਹ ਸਾਧ ਸੰਗਤ ਜੀ ਤਿਆਰ ਪਰ ਤਿਆਰ ਸੀ, ਚੱਕੀਆਂ ਦੇ ਦਿੱਤੀਆਂ, ਪੀਸਣੇ ਦੇ ਦਿੱਤੇ, ਬੱਚਿਆਂ ਦੀਆਂ ਆਂਦਰਾਂ ਕੱਢ ਕੱਢ ਕੇ ਗਲਾਂ 'ਚ ਹਾਰ ਬਣਾ ਕੇ ਪਾ ਦਿੱਤੀਆਂ। ਵੀਰ ਮੈਨੂੰ ਕਹਿਣ ਲੱਗਾ ਮੌਲਵੀ ਆ ਗਏ, ਹਮ ਉਮਰ ਦੇ ਆ ਗਏ, ਇਹਨਾਂ ਦੇ ਨਿਕਾਹ ਪੜ੍ਹਾ ਦਿਓ। ਕਿੱਥੇ ਆ ਤੁਹਾਡਾ ਗੁਰੂ ਗੋਬਿੰਦ ਸਿੰਘ? ਕਹਿੰਦੇ ਉਹ ਨਾਲ ਹਰ ਜਗ੍ਹਾ ਅੰਗ ਸੰਗ ਗੁਰ ਮੇਰਾ ਸੰਗ ਸਦਾ ਹੈ ਨਾਲੇ ਪਰ ਕਿਨਾਂ ਦੇ ਸਿਮਰ ਸਿਮਰ ਅਤੇ ਸਦਾ ਸਮਰ ਜਿਹੜਾ ਸਿਮਰ ਨੂੰ ਕਰੂਗਾ ਅਤੇ ਜਿਹਨੇ ਕਦੀ ਉੱਠ ਕੇ ਸਵੇਰੇ ਮੂੰਹ ਦੀ ਗਿੱਧ ਨਹੀਂ ਧੋਤੀ ਉਹ ਦਸ ਪਾਤਸ਼ਾਹ ਦਾ ਸਾਥ ਕਿੱਥੋਂ ਲੈ ਲੂਗਾ ਮਿਲ ਜੂ ਸਾਥ ਸਾਰੀ ਰਾਤ ਤੱਕ ਕੰਜਰੀਆਂ ਦੀਆਂ ਫਿਲਮਾਂ ਦੇਖਦਾ ਰਿਹਾ ਹੁਣ ਕਹੇ ਮੇਰੀ ਰੱਖਿਆ ਲਈ ਗੁਰੂ ਗੋਬਿੰਦ ਸਿੰਘ ਆ ਜਾਏ ਫਿਰ ਨਹੀਂ ਆਉਣਾ ਇਹ ਤਾਂ ਉਹਦੇ ਗੁਣ ਗਾਵਾਂਗੇ ਫਿਰ ਇਹ ਆਏਗਾ ਉਹਨਾਂ ਪਿਆਰ ਪਾਵਾਂਗੇ ਉਹ ਵੀ ਕਰੇਗਾ ਪਰ ਉਹ ਤਿਆਰ ਪਰ ਤਿਆਰ ਅਤੇ ਮੀਰ ਮਨੂ ਨੇ ਹੁਕਮ ਦਿੱਤਾ ਉਹਦੇ ਸ਼ਿਕਾਰ ਨਿਕਲਿਆ ਘੋੜਾ ਭਜਾਇਆ ਮੱਥੇ ਜੇਲ ਵੱਜੀ ਘੋੜੇ ਦੇ ਘੋੜਾ ਮਤਾਣਾ ਉਹ ਫਿਰ ਦੌੜ ਪਿਆ ਉੱਤੋਂ ਡਿੱਪਿਆ ਉਦੋਂ ਵਾਂਗ ਅਤੇ ਰਕਾਬ ਵਿੱਚ ਪੈਰ ਫਸ ਗਿਆ ਜਿਉਂ ਲੱਗਾ ਘੋੜਾ ਡਰ ਕੇ ਦੌੜਨ ਘੜੀ ਸਿੰਘ ਬੋਟੀ ਬੋਟੀ ਕਰਕੇ ਮਾਰ ਦਿੱਤਾ ਕਹਿੰਦੇ ਹੈਗਾ ਗੁਰੂ ਗੋਬਿੰਦ ਸਿੰਘ ਆਹ ਹਾਲ ਹੋਇਆ ਮੀਰ ਮਨੂ ਦਾ ਜਿਹੜਾ ਕਹਿੰਦਾ ਮੈਂ ਸਿੱਖਾਂ ਦਾ ਬੀਜ ਨਾਸ ਕਰਨਾ ਮਨੂ ਤੇਰੀ ਦਾਦਰੀ ਅਸੀਂ ਮਨੂ ਕੇ ਸੋਏ ਜਿਉਂ ਜਿਉਂ ਮਨੂ ਵੱਢਦਾ ਅਸੀਂ ਦੂਣ ਸਵਾਏ ਹੋਏ ਹੁਣ ਤਾਂ ਮਨੂ ਵਾਲੀ ਦਾਤਰੀ ਅਸੀਂ ਆਪੇ ਫੜ ਲਈ ਹੈ ਹੁਣ ਸਿੱਖੀ ਦਾ ਬੀਜ ਨਾਸ ਅਸੀਂ ਖੁਦ ਬ ਖੁਦ ਆਪ ਕਰ ਰਹੇ ਹਾਂ ਅੱਗੇ ਤਾਂ ਮਨੂ ਕਰਦਾ ਸੀ ਨਾ ਹੁਣ ਸਿੱਖੀ ਦਾ ਬੀਜ ਨਾਸ ਸਿੱਖ ਆਪਣੇ ਆਪ ਕਰਨ ਲੱਗੇ ਹੋਏ ਆ ਕਿਸੇ ਨੂੰ ਦਾੜੀ ਮੁੱਛ ਚੰਗੀ ਨਹੀਂ ਲੱਗਦੀ ਸਾਰੇ ਪਾਸੇ ਹਵਾ ਫਿਰ ਗਈ ਹੈ ਮਹਾਰਾਜ ਸਮਤ ਹੀ ਬਖਸ਼ੇ ਪਾਤਸ਼ਾਹ ਕਿਰਪਾ ਕਰਦੇ ਹਨ
ਜੋ ਬਾਹਰ ਸੋ ਭੀਤਰ ਜਾਣਿਆ
ਜਿਹੜਾ ਬਾਹਰ ਸੀ ਸੱਤਾ ਸਫੁਰਤੀ ਦੇਣ ਵਾਲਾ ਪਰਮੇਸ਼ਰ ਉਸ ਨੂੰ ਆਪਣੇ ਅੰਤਰਾਤਮੇ ਵੀ ਜਾਣ ਲਿਆ ਹੈ
ਭਇਆ ਭੇਦ ਭੂਪਤ ਪਹਿਚਾਨਿਆ
ਜਦੋਂ ਇਸ ਭੇਦ ਦਾ ਗਿਆਨ ਆ ਗਿਆ ਕਿ ਸਿੱਖੀ ਦੀ ਮਹਾਨਤਾ ਕੀ ਹੈ ਸਿੱਖ ਬਣ ਵਿੱਚ ਕੀ ਲਾਭ ਆ ਕੀ ਬਖਸ਼ਿਸ਼ ਮਿਲਦੀ ਹੈ ਇਹ ਕਹਿੰਦੇ ਭੂਪਤ ਪਛਾਣ ਲਿਆ ਜਿਹੜਾ ਇਹ ਭੂਮਾ ਬ੍ਰਹਮ ਸੀ ਨਾ ਭੂ ਧਰਤੀ ਦਾ ਪਤੀ ਮਾਲਕ ਪਰਮੇਸ਼ਰ ਉਸ ਨੂੰ ਪਛਾਣ ਲਿਆ ਹੈ
ਮੰਮਾ ਮੂਲ ਗਹਿਆ ਮਨ ਮਾਨੈ
ਮੰਮੇ ਅੱਖਰ ਦੁਆਰਾ ਕਿਰਪਾਲਤਾ ਕਰਦੇ ਹਨ ਮੰਮਾ ਮੂਲ ਗਹਿਆ ਮਨ ਮਾਨੈ ਮਕਾਰ ਅੱਖਰ ਦੁਆਰਾ ਕਿਰਪਾਲਤਾ ਕਰਦੇ ਹੈ ਜਦੋਂ ਮੂਲ ਸਾਰਿਆਂ ਦਾ ਮੁੰਡ ਸਰੂਪੀ ਅਧਿਸ਼ਠਾਨ ਆਸਰਾ ਰੂਪੀ ਪਰਮੇਸ਼ਰ ਉਸ ਨੂੰ ਗਹਿਆ ਉਹਦੇ ਨਾਮ ਨੂੰ ਪਕੜ ਲਿਆ ਉਹਦੇ ਨਾਮ ਨਾਲ ਪਿਆਰ ਪਾ ਲਿਆ ਉਹਦੇ ਉਪਦੇਸ਼ ਮੂਲ ਮੰਤਰ ਨੂੰ ਗਹਿਆ ਮੈਨੇ ਗ੍ਰਹਿਣ ਕਰ ਲਿਆ ਅਤੇ ਫਿਰ ਕਹਿੰਦੇ ਕੀ ਹੋਇਆ ਮੰਮਾ ਮੂਲ ਗਹਿਆ ਮਨ ਮੰਨੈ ਇਹਦਾ ਮਨ ਮੰਨ ਜਾਇਆ ਕਦ ਨਹੀਂ ਹੁਣ ਤਾਂ ਮੂਲ ਮੰਤਰ ਦੇ ਯਕੀਨ ਹੀ ਨਹੀਂ ਅਤੇ ਮਹਾਰਾਜ ਬੇਰ ਸਾਹਿਬੋਂ ਇਸ਼ਨਾਨ ਦੇ ਬਹਾਨੇ ਸੱਚਖੰਡ ਗਏ ਤੀਏ ਦਿਨ ਸੰਤ ਘਾਟ ਮੂਲ ਮੰਤਰ ਆਚਾਰਿਆ ਅਤੇ ਹੁਣ ਸੁਲਤਾਨਪੁਰ ਵਾਲੇ ਸਾਰੇ ਮੂਲ ਮੰਤਰ ਜਪਦੇ ਆ ਇਲਾਕੇ ਵਾਲੇ ਕੋਈ ਮੰਤਰ ਲੈਣ ਲਈ ਕਿਤੇ ਦੌੜਾ ਫਿਰਦਾ ਕੋਈ ਕਿਤੇ ਦੌੜਾ ਫਿਰਦਾ ਮਹਾਰਾਜ ਨੇ ਤਾਂ ਨਨਕਾਣਾ ਸਾਹਿਬ ਤੋਂ ਆ ਕੇ ਸੱਚਖੰਡ ਜਾ ਕੇ ਤੁਹਾਨੂੰ ਇੱਥੇ ਮੂਲ ਮੰਤਰ ਦਿੱਤਾ ਜਪਣ ਨੂੰ ਤੁਹਾਡਾ ਹੁਣ ਮੂਲ ਮੰਤਰ ਦੇ ਯਕੀਨ ਹੀ ਨਹੀਂ ਰਹਿ ਗਿਆ ਹੈਗਾ ਯਕੀਨ ਆ ਲਿਸਟ ਬਣਾ ਲਿਓ ਇਕੱਲੇ ਇਕੱਲੇ ਨੂੰ ਪੁੱਛ ਲਿਓ ਵੀ ਤੁਸੀਂ ਮੂਲ ਮੰਤਰ ਜਪਦੇ ਆ ਘਰ ਵਾਲੀ ਦਾ ਗੁਰੂ ਹੋ ਰਿਹਾ ਘਰ ਵਾਲੇ ਦਾ ਹੋ ਰਿਹਾ ਪੁੱਤਨੋਂ ਦਾ ਹੋ ਰਿਹਾ ਧੀ ਜਵਾਈ ਦਾ ਹੋ ਰਿਹਾ ਜਿੰਨੇ ਘਰ ਦੇ ਜੀ ਹੈ ਸਾਰਿਆਂ ਨੇ ਆਪੋ ਆਪਣੇ ਠੇਕੇ ਖੋਲ੍ਹੇ ਹੋਏ ਹੈ ਸਾਡਾ ਮੂਲ ਮੰਤਰ 'ਤੇ ਯਕੀਨ ਨਹੀਂ ਰਹਿ ਗਿਆ ਹੁਣ ਮੂਲ ਮੰਤਰ 'ਤੇ ਕਈ ਝਗੜਾ ਕਰੀ ਜਾਂਦੇ ਹਾਂ ਇਹ ਇੱਥੇ ਤਾਈ ਆ ਉੱਥੇ ਤਾਈ ਆ ਜਪਣਾ ਹੈ ਨਹੀਂ ਸਿਰਫ ਕਾਨਾ ਕੜਕਾਉਣਾ ਢੋਲ ਦੇ ਵਿੱਚ ਜਪਣਾ ਨਹੀਂ ਅਤੇ ਜਿਹੜਾ ਜਪਣ ਲੱਗ ਪਿਆ ਉਹਦਾ ਤਾਂ ਕੋਈ ਝਗੜਾ ਹੀ ਹੈ ਨਹੀਂ ਝਗੜ ਕੀ ਹੈ ਝਗੜੋ ਹੀ ਪਾਵਾ ਤੂੰ ਝਗੜਾ ਹੀ ਮਿਲਣਾ ਹੋਰ ਕੀ ਲੈਣਾ ਲਿਜਾਉਣਾ ਝਗੜੀ ਜਾਣਾ ਜਪਣਾ ਨਹੀਂ ਕਮਾਈ ਨਹੀਂ ਕਰਨੀ ਜਿਹੜਾ ਕਮਾਈ ਕਰਦਾ ਉਹਦਾ ਤਾਂ ਝਗੜਾ ਰਹਿੰਦਾ ਹੀ ਕੋਈ ਨਹੀਂ ਕਬੀਰ ਸਾਹਿਬ ਕਹਿੰਦੇ ਹਮਰਾ ਝਗੜਾ ਰਾਹ ਨਾ ਕਹੂ ਕਾਜੀ ਮੁੱਲਾਂ ਪੰਡਿਤ ਮੁੱਲਾਂ ਛਾਡੇ ਦੋ ਝਗੜਾ ਤਾਂ ਇਹਨਾਂ ਨੇ ਪਾਇਆ ਸੀ ਨਾ ਪੰਡਿਤ ਨੇ ਝਗੜਾ ਪਾਇਆ ਸੀ ਤੁਰ ਕਮਲੇਸ਼ ਆ, ਤੇ ਮੌਲਵੀ ਨੇ ਪਾਇਆ ਸੀ ਇਹ ਕਾਫਰ ਆ। ਕਹਿੰਦੇ ਇਹਨਾਂ ਦੋਹਾਂ ਦਾ ਪੁਆੜਾ ਪਾਇਆ ਸੀ, ਅਸੀਂ ਦੋਹਾਂ ਤੋਂ ਕਿਨਾਰਾ ਕਸ਼ੀ ਕਰ ਲਈ, ਸਾਨੂੰ ਏਕਤਾ ਵਾਲਾ ਸੰਤ ਮਿਲ ਗਿਆ ਸਵਾਮੀ ਰਾਮਾਨੰਦ, ਸਾਡਾ ਹੁਣ ਕੋਈ ਝਗੜਾ ਹੀ ਨਹੀਂ ਰਿਹਾ, ਸਾਡਾ ਨਹੀਂ ਕਹਿੰਦੇ ਹੁਣ ਝਗੜਾ ਰਿਹਾ। ਸੋ ਇਸ ਵਾਸਤੇ ਅਸੀਂ ਹਰ ਗੱਲ ਦੇ ਉੱਤੇ ਝਗੜੇ ਪਾ ਕੇ ਬੈਠੇ ਹਾਂ, ਗੁਰਪੁਰ ਮਨਾਉਣ 'ਤੇ ਝਗੜੇ ਪਾਏ ਹੈ, ਮੂਲ ਮੰਤਰ ਦੇ ਪਾਏ ਹੋਏ ਹੈ, ਇਹ ਰਾਗ ਵਾਲਾ ਬਾਣੀ ਆ। ਦੂਏ ਕਹਿੰਦੇ ਨਹੀਂ ਜੀ, ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਤੇ ਰਾਗ ਮਾਲਾ ਇਹਦਾ ਹਿੱਸਾ ਨਹੀਂ, ਗੱਜ ਕੇ ਬੋਲੋ
ਸਤਨਾਮ,
ਇਹਦੇ 'ਤੇ ਵੀ ਯਕੀਨ ਨਹੀਂ, ਦਸਮ ਗ੍ਰੰਥ 'ਤੇ ਨਹੀਂ, ਇਹਦੇ 'ਤੇ ਵੀ ਹੈ ਨਹੀਂ, ਜਿਹਨੂੰ ਗੁਰੂ ਕਹਿੰਦੇ ਇਹਦੇ 'ਤੇ ਵੀ ਸਿਦਕ ਨਹੀਂ ਰਿਹਾ, ਅਤੇ ਹੋਰ ਫਿਰ ਦੱਸੋ ਕਿੱਧਰ ਨੂੰ ਜਾਊਂਗੇ। ਜਿਹੜਾ ਰਾਗ ਮਾਲਾ ਵਾਲਾ ਉਹ ਗੁਰੂ ਗ੍ਰੰਥ ਸਾਹਿਬ ਦਾ ਨਹੀਂ, ਜਿਹੜਾ ਇਹ ਤੋਂ ਬਿਨਾਂ ਉਹ ਸਾਡਾ। ਗੁਰੂ ਗ੍ਰੰਥ ਦੀਆਂ ਵੀ ਵੰਡੀਆਂ ਪਾਉਣੀਆਂ ਸ਼ੁਰੂ ਕਰਤੀਆਂ ਲੋਕਾਂ ਨੇ। ਸੋ ਇਸ ਵਾਸਤੇ ਕਿਸ ਪਾਸੇ ਤੁਰ ਪੈਣ, ਆ ਬਾਣੀ ਸਮੱਤ ਦੇ ਰਹੀ ਹੈ, ਜੇ ਕਿਤੇ ਸੋਝੀ ਲੈ ਲਓ ਇਹਦਾ ਬਾਦ ਬਵਾਦ ਹੀ ਖਤਮ ਹੋ ਜਾਏ। ਅਤੇ ਹਜ਼ੂਰ ਸਾਹਿਬ ਕਥਾ ਹੋਈ ਸੀ ਨਾ 300 ਸਾਲੇ 'ਤੇ, ਸਿੰਘ ਸਾਹਿਬ ਕਹਿੰਦੇ ਕਥਾ ਆਰੰਭ ਕਰੋ, ਕਥਾ ਕੀਤੀ, 5 ਸਿੰਘ ਸਾਹਿਬ ਬੈਠੇ, ਸਾਰੀਆਂ ਜਥੇਬੰਦੀਆਂ, ਪ੍ਰਧਾਨ ਜੀ ਜੇ ਉੱਠੇ ਤੇ ਪ੍ਰਧਾਨ ਜੀ ਨੇ ਜੱਫੀ ਪਾ ਲਈ, ਕਹਿੰਦੇ ਆਹ ਕਥਾ ਹੋ ਜਾਏ ਅਤੇ ਪੰਥ ਦਾ ਸਾਰਾ ਦਰਦ ਪੀੜਾ ਅਤੇ ਕਲੇਸ਼ ਮੁੱਕ ਜਾਏ। ਪ੍ਰਧਾਨ ਜੀ ਨੇ ਬੜੀ ਆਸ਼ੀਰਵਾਦ ਦਿੱਤੀ 300 ਸਾਲੇ 'ਤੇ, ਜਦੋਂ ਸੱਚਖੰਡ ਕਥਾ ਕੀਤੀ ਏਕਤਾ ਮਈ। ਸੋ ਇਸ ਵਾਸਤੇ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਬਾਹਰ ਭੀਤਰ ਅੰਦਰ ਬਾਹਰ ਉਹਨੂੰ ਜਾਣ ਲਿਆ ਵੀ ਅੰਦਰ ਵੀ ਉਹੀ ਹੈ ਬਾਹਰ ਵੀ ਉਹੀ ਹੈ, ਬਾਹਰ ਸੂਰਜ ਹੋ ਰਿਹਾ ਕਿ ਅੰਦਰ ਹੋ ਰਿਹਾ, ਸੂਰਜ ਦਾ ਪ੍ਰਕਾਸ਼ ਤਾਂ ਹਰ ਜਗ੍ਹਾ ਹੀ ਹੈ ਕਿਉਂਕਿ ਵਿਆਪਕ ਸਰੂਪ ਹੈ, ਜਿਹੜੀ ਚੀਜ਼ ਵਿਆਪਕ ਹੁੰਦੀ ਹੈ ਉਹ ਅੰਦਰ ਬਾਹਰ ਦਾ ਸਵਾਲ ਹੀ ਨਹੀਂ ਹੁੰਦਾ, ਹਰ ਜਗ੍ਹਾ ਹੀ ਹੁੰਦੀ ਹੈ। ਇਸ ਵਾਸਤੇ ਕਹਿੰਦੇ ਉਸ ਮਾਲਕ ਨੂੰ ਜਾਣ ਲਿਆ ਹੈ।
ਮਾਮਾ ਮੂਲ ਗਹਿਆ ਮਨ ਮਾਨੈ,
ਜਦੋਂ ਮੂਲ ਸਾਰਿਆਂ ਦਾ ਅਧਿਸ਼ਠਾਨ ਮੁੰਡ ਸਰੂਪੀ ਪਰਮਾਤਮਾ ਉਹਦੇ ਮੂਲ ਮੰਤਰ ਦੁਆਰਾ ਕਮਾਈ ਕਰਕੇ ਉਹਨੂੰ ਜਾਣ ਲਿਆ ਹੈ।
ਮਰਮੀ ਹੋਏ ਸੋ ਮਨ ਕਾ ਜਾਣੈ,
ਜਿਹੜਾ ਮਰਮੀ ਉਹਦਾ ਭੇਤੀ ਹੋ ਗਿਆ ਉਹ ਫਿਰ ਸਾਧ ਸੰਗਤ ਜੀ ਮਨ ਨੂੰ ਮਨਾਉਣਾ ਵੀ ਜਾਣਦਾ, ਕਿਉਂਕਿ ਜਿਹੜਾ ਸ਼ੁੱਧ ਮਨ ਆ ਇਹਦੇ ਵਰਗਾ ਚੇਲਾ ਕੋਈ ਨਹੀਂ ਅਤੇ ਸ਼ੁੱਧ ਮਨ ਵਰਗਾ ਗੁਰੂ ਵੀ ਕੋਈ ਨਹੀਂ। ਜਦੋਂ ਇਸ ਮੈਲੇ ਮਨ ਦੇ ਮਰਮੀ ਬਣ ਗਏ ਨਾ ਭੇਤੀ, ਇਹ ਮਨ ਮੈਲਾ ਕਿਹੜੀਆਂ ਕਿਹੜੀਆਂ ਪੁੱਠੀਆਂ ਗੱਲਾਂ ਕਰਦਾ ਕਰਾਉਂਦਾ, ਅਤੇ ਫਿਰ ਸਾਧ ਸੰਗਤ ਜੀ ਇਸ ਮੈਲੇ ਮਨ ਦੇ ਮਰਮੀ ਭੇਤੀ ਬਣ ਗਏ ਵੀ ਆਹ ਸ਼ੈਤਾਨੀਆਂ ਕਰਕੇ ਸਾਡਾ ਇਹ ਨੁਕਸਾਨ ਕਰ ਰਿਹਾ। ਅਤੇ ਜਦੋਂ ਇਸ ਭੇਦ ਨੂੰ ਜਾਣ ਲਿਆ ਫਿਰ ਸਾਰੇ ਪੁਆੜਿਆਂ ਦੀ ਜੜ੍ਹ ਤਾਂ ਸਾਡਾ ਮੈਲਾ ਮਨ ਆ, ਅਤੇ ਜਦੋਂ ਪਤਾ ਲੱਗ ਗਿਆ ਆਹ ਮੈਲ ਆ ਉਸ ਮੈਲ ਦੀ ਨਿਵਿਰਤੀ ਕਰ ਦਿੱਤੀ, ਮੂਲ ਮੰਤਰ ਦਾ ਅਭਿਆਸ ਕਰਕੇ ਮਰਮੀ ਦੇ ਭੇਤੀ ਬਣ ਗਿਆ ਕਿ ਇਹ ਸਾਡਾ ਨੁਕਸਾਨ ਕਰ ਰਿਹਾ 5 ਵਿਕਾਰਾਂ ਦੇ ਮਗਰ ਲੱਗ ਕੇ। ਅਤੇ ਫਿਰ ਜਦੋਂ ਮਨ ਮੰਨ ਇਹਦਾ ਮਨ ਮੰਨ ਗਿਆ ਕਿ ਆਹ ਗੁਰੂ ਦਾ ਬਚਨ ਆ, ਇਹਦੇ ਦੁਆਰਾ ਮੈਲਾ ਮਨ ਸ਼ੁੱਧ ਹੋਵੇਗਾ, ਇਸ ਭੇਤ ਨੂੰ ਜਾਣ ਲਿਆ। ਹਾਂਜੀ ਫਿਰ ਪੜ੍ਹੋ।
ਮਰਮੀ ਹੋਏ ਸੋ ਮਨ ਕਾ ਜਾਣੈ,
ਜਦੋਂ ਮਰਮੀ ਹੋ ਗਿਆ ਮਨ ਨਾਮ ਇੱਥੇ ਆਤਮਾ ਦਾ, ਫਿਰ ਇਹ ਆਤਮਾ ਦੇ ਮਿਲਾਪ ਦੀ ਜਿਹੜੀ ਯੁਗਤੀ ਹੈ ਉਸ ਨੂੰ ਜਾਣ ਲੈਂਦਾ ਸ਼ੁੱਧ ਮਨ ਦੁਆਰਾ।
ਮਤ ਕੋਈ ਮਨ ਮਿਲਤਾ ਬਿਲ ਮਾਵੈ,
ਮਤਾਂ ਕੋਈ ਇਹੋ ਜਿਹੀ ਦੇਰੀ ਨਾ ਕਰੇ ਬਿਲ ਮਾਵੈ ਮੈਨੇ, ਅਤੇ ਜਦੋਂ ਵੀ ਸਮਾਂ ਮਿਲੇ ਬੰਦਗੀ ਕਰਕੇ ਆਪਣੀ ਸੁਰਤੀ ਵਿਰਤੀ ਨੂੰ ਪਰਮਾਤਮਾ ਨਾਲ ਜੋੜਨਾ ਕਰੇ।
ਮਗਨ ਭਇਆ ਤੇ ਸੋ ਸੱਚ ਪਾਵੈ,
ਜਦੋਂ ਉਹਦੇ ਸਿਮਰਨ ਵਿੱਚ ਮਗਨ ਮਸਤ ਹੋ ਗਿਆ ਫਿਰ ਐਸਾ ਸੱਚ ਸਰੂਪੀ ਜੋ ਪਰਮੇਸ਼ਰ ਨਿਰੰਕਾਰ ਹੈ ਉਸ ਨੂੰ ਪ੍ਰਾਪਤ ਕਰ ਲੈਣਾ ਕਰੇਗਾ।
ਮਤ ਕੋਈ ਮਨ ਮਿਲਤਾ ਬਿਲ ਮਾਵੈ,
ਮਤਾਂ ਕੋਈ ਐਸਾ ਦਲਿੱਦਰ ਧਾਰ ਕੇ ਸਿਮਰਨ ਕਰਨਾ ਨਾ ਛੱਡੇ, ਸੇਵਾ ਸਤਸੰਗ ਕਰਨਾ ਨਾ ਛੱਡੇ, ਅਤੇ ਜੇ ਕੋਈ ਦੁਨਿਆਵੀ ਕਾਮਨਾ ਨਹੀਂ ਵੀ ਪੂਰੀ ਹੋਈ, ਮਿਲਣਾ ਤਾਂ ਸਾਨੂੰ ਪਰਾ ਰੱਬ ਦੇ ਅਨੁਸਾਰ ਹੀ ਹੈ, ਫਿਰ ਵੀ ਗੁਰੂ ਘਰ ਤੋਂ ਬੇਮੁੱਖ ਨਾ ਹੋਵੇ। ਆਪਣਾ ਸਿੱਧਕ ਭਰੋਸਾ ਜਿਹੜਾ ਉਸ ਨੂੰ ਕਦੇ ਤਿਆਗੇ ਨਾ ਤੇ ਹਮੇਸ਼ਾ ਵਿਸ਼ਵਾਸ ਸਿੱਧਕ ਵਿੱਚ ਰਹਿਣਾ ਕਰੇ।
ਮਗਨ ਭਇਆ ਤੇ ਸੋ ਸੱਚ ਪਾਵੈ।
ਜਦੋਂ ਉਹਦੇ ਪਿਆਰ ਵਿੱਚ ਸੇਵਾ ਸਿਮਰਨ ਤੇ ਮਗਨ ਮਸਤ ਹੋ ਗਿਆ ਤੇ ਜਿਹੜਾ ਉਹ ਪਰਮਾਤਮਾ ਸਾਰੇ ਤੱਤ ਪਤ ਦਾ ਲਖਾਇਕ ਪਰਮੇਸ਼ਰ ਹੈ ਉਸ ਨੂੰ ਭਾਈ ਪ੍ਰਾਪਤ ਕਰ ਲੈਣਾ ਕਰੇਗਾ। ਇਹ ਸਾਧ ਸੰਗਤ ਜੀਓ ਪਰਮ ਪਵਿੱਤਰ ਅੰਮ੍ਰਿਤ ਰੂਪ ਗੁਰਬਾਣੀ ਦੀਆਂ ਵਿਚਾਰਾਂ ਹਨ। ਇਹ ਸੁਣਨਾ ਵੀ ਪੁੰਨ ਹੈ, ਅਸਲੀ ਪੁੰਨ ਮੰਨਣ ਕਰਨਾ ਉਸ ਨੂੰ ਵੱਡਾ ਪੁੰਨ ਹੈ ਜਿਹੜਾ ਅਮਲ ਕਰਕੇ ਉਹਦੇ ਅਨੁਕੂਲ ਜੀਵਨ ਬਣਾ ਲੈਣਾ। ਅਤੇ ਜਦੋਂ ਐਸਾ ਕਰਾਂਗੇ ਤਾਂ ਗੁਰੂ ਮਹਾਰਾਜ ਦੀ ਜਿਹੜੀ ਮਹਾਨ ਬਖਸ਼ਿਸ਼ ਹੈ ਉਹ ਸਾਧ ਸੰਗਤ ਜੀ ਪ੍ਰਾਪਤ ਹੋਣ ਵਿੱਚ ਦੇਰੀ ਨਹੀਂ ਹੋਏਗੀ। ਇਹ ਹੁਣ ਸਾਡੇ ਵਿਹੜੇ ਮਹਾਰਾਜ ਨੇ ਗੇਂਦ ਸੁੱਟ ਦਿੱਤੀ ਹੈ, ਉਹਨਾਂ ਨੇ ਤਾਂ ਉਪਦੇਸ਼ ਦੇ ਦਿੱਤਾ ਨਾ, ਹੁਣ ਅਸੀਂ ਦੇਖਣਾ। ਜਿਵੇਂ ਹੁਣ ਉਹ ਟੀਮ ਖੇਲਦੀ ਹੈ ਨਾ, ਅਤੇ ਭਾਵੇਂ ਉਹ 11-11 ਆ, ਬਾਜੀ ਗੋਲਕੀਪਰ 'ਤੇ ਹੈ। ਜੇ ਤਾਂ ਫੁੱਟਬਾਲ ਪੁੱਛ ਗਿਆ ਫਿਰ ਤਾਂ ਜਿੱਤ ਗਈ ਬਾਜੀ, ਅਤੇ ਜੇ ਨਿਕਲ ਗਿਆ ਪੋਲਾਂ 'ਚ ਇਹ ਹਾਰ ਗਏ। ਇਹ ਉਪਦੇਸ਼ ਮਹਾਰਾਜ ਨੇ ਸਾਨੂੰ ਦੇ ਦਿੱਤਾ, ਜੇ ਤਾਂ ਇਸ ਉਪਦੇਸ਼ ਨੂੰ ਗ੍ਰਹਿਣ ਕਰ ਲਵਾਂਗੇ ਇਹ ਤਾਂ ਭਾਈ ਜੀਵਨ ਦੀ ਬਾਜੀ ਜਿੱਤ ਜਾਵਾਂਗੇ, ਅਤੇ ਜੇ ਇਸ ਕੰਨੋਂ ਸੁਣਿਆ ਦੂਏ ਕੰਨ ਕੱਢ ਦਿੱਤਾ ਫਿਰ ਗੱਲ ਨਹੀਂ ਬਣਨੀ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਬੜੀ ਮਿਹਰ ਕੀਤੀ ਹੈ, ਕਿਉਂਕਿ ਉਹਨਾਂ ਦਾ ਤਾਂ ਸੁਭਾਵ ਹੀ ਐਸਾ, ਕਿਤਨੀ ਉਹ ਦਇਆ ਦ੍ਰਿਸ਼ਟੀ ਕਰਦੇ ਹੈ। ਸੋ ਸੰਗਤਾਂ ਨੂੰ ਜੀ ਆਇਆਂ ਬਹੁਤ ਬਹੁਤ ਧੰਨਵਾਦ ਹੈ, ਪ੍ਰਬੰਧਕਾਂ ਦਾ ਵੀ, ਸੰਗਤਾਂ ਦਾ ਵੀ, ਸਮੂਹ ਸੇਵਾਦਾਰਾਂ ਦਾ। ਗੁਰੂ ਮਹਾਰਾਜ ਕਿਰਪਾ ਕਰਨ, ਆਪ ਮਿਹਰ ਕਰਕੇ ਨਾਮ ਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ, ਪੰਥ ਵਿੱਚ ਏਕਤਾ, ਇਤਫਾਕ, ਪਿਆਰ ਔਰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਅਤੇ ਬਾਕੀ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਹਰ ਅਮਾਵਸ 'ਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੱਲੋਂ ਚਲਾਈ ਹੋਈ ਮਰਿਆਦਾ ਦੇ ਅਨੁਸਾਰ ਪੰਜਾਂ ਪਿਆਰਿਆਂ ਦੁਆਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ ਵਿੱਚ ਖੰਡੇਵਾੜ ਦਾ ਅੰਮ੍ਰਿਤ ਤਿਆਰ ਕਰਕੇ ਅਵਲਾਛੀ ਸੱਜਣਾਂ ਨੂੰ ਇਹ ਪਵਿੱਤਰ ਦਾਤ, ਬਾਣੀ ਬਾਣਾ ਅੰਮ੍ਰਿਤ ਨਾਮ ਸਿਮਰਨ ਦੀ ਦਾਤ ਮਿਲਦੀ ਹੈ। ਅਤੇ ਭਾਗ ਸੁਲੱਖਣਾ ਹਰ ਕੰਤ ਹਮਾਰਾ ਰਾਮ, ਜਿਹਦਾ ਭਾਗ ਜਾਗਦੇ ਹੈ ਜਗਾਉਣੇ ਹੈ ਕਿ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ, ਸਤਿਗੁਰ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇੰਨੀਆਂ ਬੇਨਤੀਆਂ ਗੁਰੂ ਮਹਾਰਾਜ ਆਪਣੇ ਚਰਨਾਂ ਪ੍ਰਵਾਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।